It is one of 92 executive homes. एक खूबसूरत लोकेलिटी जहाँ पे सब लोग आप ही के जैसे होंगे. आइए इस प्रॉपर्टी को देखिए. मेरा नंबर 6478986245.
ट्रकिंग वाले वीरो ध्यान नाल सुनो. ट्रक जिद्दां दा भी चलाउंदे हो, मैनुअल जां ऑटोमैटिक, क्विक ट्रक ल्यूब चेते आही ना रखियो. ट्रक दी बढ़िया सर्विस लई क्विक ट्रक ल्यूब. लो जी तीजी लोकेशन भी खोलती है, एग्जिट 579 फ्रॉम हाईवे 401 इन नापनी. आहो जी, कोई अपॉइंटमेंट नहीं, ड्राइव थ्रू फैसिलिटी, एग्जिट 579 फ्रॉम हाईवे 401 इन नापनी. क्विक ट्रक ल्यूब द वन स्टॉप शॉप, 519-622-0660 या quicktrucklube.com. QTL, बिकॉज वी केयर.
शॉपर्स, खुद जाइए तैयार. लीकास कॉस्मेटिक्स फिर से लाए हैं बड़े ब्रांड्स की बड़ी सेविंग्स वाली बड़ी सेल.
जी हाँ, वर्ल्ड फेमस ब्रांड्स के परफ्यूम्स, कॉस्मेटिक्स एंड स्किन केयर, हेल्थ एंड ब्यूटी प्रोडक्ट्स और भी बहुत कुछ.
80% तक की सेविंग ऑन योर फेवरेट प्रीमियम ब्रांड्स.
बस आपको आना है लीकास कॉस्मेटिक्स, 135 कॉमर्स वैली ड्राइव, ईस्ट मार्केट, जस्ट ऑफ हाईवे 404 एंड 407 एंड क्लोज टू 401.
सेल इज फ्रॉम अप्रैल 26 टू मई 18, फ्राइडे सैटरडे संडे मंडे. मदर्स डे गिफ्टिंग का भी एक्सीलेंट मौका. विजिट leetascosmetics.com.
मेरी पूरे साल की सेविंग $400 हुई है.
मेरी सेविंग $350.
मेरी सेविंग सिर्फ $100.
और मेरी सेविंग सबसे ज्यादा हुई है. मैंने सेव किए हैं $1,775.
क्या चमत्कार किया, मुझे भी गुर सिखाओ ना.
कोई बात सादा सी है, हमारे पास दो गाड़ियाँ और एक घर है, और इन सब की इंश्योरेंस मिलाकर मैंने जबरदस्त सेविंग की है. और ये जादू किया है ऑल स्टेट पिकरिंग एजेंसी के राजा बादशाह ने. आप भी अपनी गाड़ी और घर की इंश्योरेंस में खूब सेविंग कर सकते हैं. टर्म एंड कंडीशन अप्लाई. ऑल स्टेट पिकरिंग एजेंसी के राजा बादशाह, 6472903773, 7-2-9-0-3-7-7-3.
पढ़ पढ़ आलम फाजिल हुयूं, कदे अपने आप नू पढ़िया ही नहीं. जा जा बढ़दा मंदर मसीती, कदे मन अपने बिच बढ़िया ही नहीं. मैं ताड़ा होस्ट डॉक्टर नरेंद्र रवि गोयल, माइंड एंड बॉडी प्रोग्राम लैके तुहाडी सेवा दे विच हाजिर होया, जिदे विच वख-वख टॉपिकां नूं बड़े सिंपल तरीके दे नाल तुहाडे रूबरू पेश करन दी कोशिश करांगा. माइंड एंड बॉडी प्रोग्राम देख रहे लखां ही दर्शकां नूं अते लखां ही श्रोतियां नूं डॉक्टर नरेंद्र रवि दा प्यार भरिया नमस्कार, सलाम अलैकुम, सत श्री अकाल एंड वेरी गुड मॉर्निंग. जिवें कि तुहानूं पता ही है कि आपां हर संडे वाले दिन सवेरे 10 बजे तों लैके 11 बजे तक माइंड एंड बॉडी प्रोग्राम लैके मैं तुहाडी सेवा दे विच हाजिर हुंना, जिस विच वख-वख टॉपिक्स नूं आपां डिस्कस करदे हां. ज्यादा जिहड़े टॉपिक्स हुंदे ने ओह रूहानीयत दे बारे, स्पिरिचुअलिटी दे बारे, वख-वख धर्मां दे आधार ते हुंदे ने. फिर आपां मैडिकल दीआं भी गल्लां करदे आं. डॉक्टर अंकुश गोयल जदों भी लाइव ते आउंदे ने तुहाडीआं सी लाइन लैंदे आं, ते तुसीं कोई भी अपनी डिजीज दे संबंधी, बीमारी दे संबंधी पुछ सकदे हो. फिर जिहड़े भी इलैक्शनस हुंदे ने, चाहे ओह इंडिया च होण, पाकिस्तान च होण, कैनेडा च होण, अमेरिका च होण, बाला डिटेल च नहीं जांदे पर थोड़ा जिहा उन्हां नूं भी टच करदे आं. सोशल पर्सनैलिटी जो आउंदियां ने उन्हां नाल भी गल्लबात करदे आं. कुल मिला के इह साडा माइंड एंड बॉडी प्रोग्राम है. माइंड एंड बॉडी, माइंड दा मतलब कि जो कुछ सोचदे आं ते जो कुछ शरीर दे नाल करदे आं उहदे नाल रिलेटिड साडा प्रोग्राम हुंदा है. इह जिहड़ा प्रोग्राम है इह अरफा मुजफ्फर जी दे सहयोग दे नाल पेश कीता जांदा है. इह पेड एडवरटाइजमेंट नहीं, ना मैं कदे कीती है ते ना ही करनी है, क्योंकि लोड़ ही नहीं है. सो पर उन्होंने ना ही मैनू कदे कहा, इह वी गल पक्की है कि तुसी मेरी ऐड करो, पर क्योंकि मैं उन्होंने ना डील किया. शी इज अ वंडरफुल लेडी, शी इज अ लेडी ऑफ प्रिंसीपल. जो कुछ कहंदे ने उही करदे ने, पैसे दे मगर दौड़न वाले नहीं, हेरा फेरी नहीं, चलाकी नहीं. सो उन्होंने नाल क्योंकि मैं डील किया, वह रियल स्टेट की दुनिया के विच एक जानिया मानिया ना है, इस करके उन्होंने मैं नाम रिकमेंड करदा. किवें, मैं ये गल कहना चाहना कि जदों भी तुसी कोई प्रॉपर्टी खरीदनी है जां बेचनी है, प्रॉपर्टी कुछ भी हो सकती है, ताड़ा मकान हो सकती है, ताड़ी दुकान हो सकती है, ताड़ा गैस स्टेशन हो सकता, ताड़ा फार्म हो सकता, ताड़ा कोई भी बिजनेस हो सकता, जां बेचोगे जां खरीदोगे, उहदे लई तुहानूं इक बिचोलीए की लोड़ पैंदी है, जिहनूं कनेडा दे विच रियल स्टेट का एजेंट कहने हैं. ਕਿਉਂਕਿ ਦੋਨਾਂ ਪਾਸੇ ਗੱਲ ਕਰਾ ਕੇ ਉਹ ਵਿੱਚੋਂ ਆਪਣੇ ਪੈਸੇ ਬਣਾ ਲੈਂਦਾ 2% 3% 4% ਜੋ ਵੀ ਹੋਊਗੀ ਮੈਨੂੰ ਨਹੀਂ ਪਤਾ। ਸੋ ਉਹਦੇ ਲਈ ਵੀ ਇਹ ਗੱਲ ਇਹ ਤੁਹਾਨੂੰ ਬੇਨਤੀ ਹੁੰਦੀ ਹੈ ਵੀ ਕਦੇ ਵੀ ਇੱਕ ਬੰਦੇ ਨੂੰ ਬੁਲਾ ਕੇ ਤੁਸੀਂ ਉਹਦੇ ਨਾਲ ਫਾਈਨਲ ਨਾ ਕਰੋ, ਚਾਹੇ ਉਹ ਬੰਦਾ ਤੁਹਾਡਾ ਸਕਾ ਤੁਹਾਡੀ ਫੈਮਿਲੀ ਚੋਂ ਹੀ ਕਿਉਂ ਨਾ ਹੋਵੇ, ਤੁਹਾਡਾ ਕਿੰਨਾ ਨਜ਼ਦੀਕੀ ਹੋਵੇ, ਕਿੰਨੇ ਵੀ ਧਾਰਮਿਕ ਸਥਾਨ ਦਾ ਬੰਦਾ ਹੋਵੇ, ਕੋਈ ਗਰੁੱਪ ਦਾ ਬੰਦਾ ਹੋਵੇ, ਕੋਈ ਪੋਲੀਟੀਸ਼ੀਅਨ ਹੋਵੇ, ਮੈਂ ਕਹਿੰਦਾ ਦਿਓ ਉਹਨੂੰ ਹੀ, ਪਰ ਪਹਿਲਾਂ ਉਸ ਤੋਂ 2-3-4-5 ਬੰਦਿਆਂ ਨੂੰ ਬੁਲਾ ਕੇ ਉਹਨਾਂ ਦੀ ਰਾਏ ਕਰ ਲਓ, ਉਹਦਾ ਬੈਨੀਫਿਟ ਹੋਊਗਾ। ਇੱਕ ਤਾਂ ਤੁਹਾਨੂੰ ਕਨਸੈਪਟ ਕਲੀਅਰ ਹੋ ਜਾਏਗਾ, ਇੱਕ ਤੁਹਾਨੂੰ ਪਤਾ ਲੱਗ ਜਾਏਗਾ ਕਿ ਪਹਿਲਾ ਬੰਦਾ ਵਾਕਈ ਮੇਰੇ ਨਾਲ ਇਮਾਨਦਾਰ ਆ, ਕੋਈ ਮੇਰੇ ਪੈਸੇ ਵੀ ਬਚਾ ਰਿਹਾ, ਕਿਵੇਂ ਠੱਗ ਠੋਰੀਆਂ ਕਰ ਰਿਹਾ। ਜਦੋਂ ਵਾਹ ਪਾਉਂਗੇ ਕਹਿੰਦੇ ਨੇ, ਜਦੋਂ ਵਾਹ ਪਿਆ ਜਾਂਦੇ ਜਾਂ ਰਾਹ ਪਿਆ ਜਾਂਦੇ। ਸੋ ਇਸ ਕਰਕੇ 3-4 ਬੰਦਿਆਂ ਨੂੰ ਬੁਲਾ ਲਿਆ ਕਰੋ, ਉਹਨਾਂ ਨੇ ਤੁਹਾਡੀ ਸਮੇਂ ਦੇ ਮੁਤਾਬਕ ਤੁਹਾਡੀ ਥਾਂ ਦੇ ਮੁਤਾਬਕ ਆਉਣਾ, ਕਿਉਂਕਿ ਉਹਨਾਂ ਨੇ ਪੈਸੇ ਬਣਾਉਣੇ ਨੇ, ਤੁਹਾਡੇ ਤੇ ਕੋਈ ਆਸਾਨ ਨਹੀਂ ਕਰਨਾ, ਆਸਾਨ ਤੁਹਾਡਾ ਉਹਨਾਂ ਦੇ ਉੱਤੇ ਹੈ। ਜੋ ਤੁਸੀਂ ਬੁਲਾਓਗੇ ਫਿਰ ਤੁਹਾਨੂੰ ਪਤਾ ਲੱਗ ਜੂ, ਫਿਰ ਤੁਸੀਂ ਚੋਇਸ ਕਰੋ। ਤੇ ਉਹਦੇ ਵਿੱਚ ਇੱਕ ਮੈਂ ਨਾਂ ਰਿਕਮੈਂਡ ਕਰਦਾ, ਅਰਫਾ ਮੁਜ਼ੱਫਰ ਜੀ ਦਾ ਬੁਲਾ ਲਓ, ਗੱਲਬਾਤ ਕਰੋ, ਫਿਰ ਪਤਾ ਲੱਗੂ। ਜੇ ਤੁਹਾਨੂੰ ਲੱਗਣ ਬਹੁਤ ਵਧੀਆ ਤੁਹਾਡੇ ਲਈ ਤਾਂ ਦੇ ਦਿਓ, ਨਹੀਂ ਫਿਰ ਜਿੱਥੇ ਤੁਹਾਡਾ ਜੀ ਕਰਦਾ ਪਹਿਲੇ ਨੂੰ, ਦੂਜੇ ਨੂੰ, ਤੀਜੇ ਨੂੰ, ਚੌਥੇ ਨੂੰ ਦਿਓ, ਕਿਉਂਕਿ ਉਸ ਤੋਂ ਬਾਅਦ ਜਦੋਂ ਤੁਸੀਂ ਬਾਹਲੇ ਬੰਦੇ ਨਾਲ ਡੀਲ ਕਰ ਲੈਣਾ, ਫਿਰ ਬਾਅਦ ਦੇ ਵਿੱਚ ਪਛਤਾਉਣਾ ਨਹੀਂ ਪਏਗਾ ਕਿ ਮੈਨੂੰ ਤਾਂ ਠੱਗ ਲਿਆ, ਮੈਨੂੰ ਪਹਿਲਾਂ ਝੂਠ ਬੋਲਦਾ ਸੀ, ਪਹਿਲਾਂ ਮੈਨੂੰ ਮਿੱਠੀਆਂ ਗੱਲਾਂ ਕਰਦਾ ਸੀ। ਇਹ ਜ਼ਮਾਨੇ ਦਾ ਦਸਤੂਰ ਹੈ, ਇਸ ਨਾਲ ਕੱਲ ਯੋਗ, ਇਸ ਤੇ ਚੱਲ ਯੋਗ, ਜਿਹੜਾ ਸਾਨੂੰ ਕੁਝ ਦਿਖਾਈ ਦਿੰਦਾ ਉਹ ਅਸਲ ਦੇ ਵਿੱਚ ਡੀਲ ਕਰਨ ਤੋਂ ਬਾਅਦ ਪਤਾ ਲੱਗਦਾ, ਉਹ ਤਾਂ ਹੈ ਹੀ ਨਹੀਂ, ਕਿਉਂਕਿ ਉਹ ਤਾਂ ਵੱਡਾ ਠੱਗ ਹੁੰਦਾ। ਸੋ ਠੱਗ ਦਾ ਕੰਮ ਹੀ ਹੈ ਕਿ ਪਹਿਲਾਂ ਮਿੱਠੀਆਂ ਗੱਲਾਂ, ਚੋਪੜੀਆਂ ਗੱਲਾਂ, ਵਧੀਆ ਗੱਲਾਂ ਕਰਨੀਆਂ, ਤੇ ਆਪਣਾ ਕੰਮ ਕੱਢ ਲਿਆ, ਫਿਰ ਤੂੰ ਕੌਣ ਤੇ ਮੈਂ ਕੌਣ। ਸੋ ਉਸੇ ਚੀਜ਼ ਤੋਂ ਬਚਾਉਣ ਦੇ ਲਈ ਮੈਂ ਅਰਫਾ ਮੁਜ਼ੱਫਰ ਜੀ ਦਾ ਨਾਮ ਦਿੰਦਾ, ਔਰ ਨਾਲ ਇਹ ਵੀ ਕਹਿੰਦਾ ਇੱਕ ਇਹਨਾਂ ਨੂੰ ਨਹੀਂ ਹੋਰਾਂ ਨੂੰ ਵੀ ਬੁਲਾਓ, ਸਾਰਿਆਂ ਨੂੰ ਬੁਲਾਓ ਉਹਨਾਂ ਦਾ। ਇਹ ਵੀ ਤੀਸਰੀ ਗੱਲ ਇਹ ਕਿ ਉਹਨਾਂ ਨੇ ਆਪਣੇ ਸੈਲਫ ਇੰਟਰਸਟ ਲਈ ਆਉਣਾ, ਤੁਹਾਡੇ ਤੇ ਕੋਈ ਆਸਾਨ ਨਹੀਂ, ਕਿਉਂਕਿ ਪੈਸੇ ਉਹਨਾਂ ਨੇ ਬਣਾਉਣੇ ਨੇ। ਉਸ ਤੋਂ ਬਾਅਦ ਤੁਸੀਂ ਜੱਜਮੈਂਟ ਕਰੋ। ਜੇ ਅਰਫਾ ਮੁਜ਼ੱਫਰ ਜੀ ਨੂੰ ਬੁਲਾਉਣਾ ਤੇ ਉਹਦੇ ਲਈ ਤੁਹਾਨੂੰ ਨੰਬਰ ਵੀ ਚਾਹੀਦਾ, 6478-6245-647-898-2845। ਉਹਨਾਂ ਨੇ ਅੱਜ ਇੱਕ ਮੈਨੂੰ ਗੱਲ ਯਾਦ ਆ ਗਈ, ਇੱਕ ਓਪਨ ਹਾਊਸ ਵੀ ਲਾਇਆ ਹੋਇਆ, ਕੱਲ ਵੀ ਲਾਇਆ ਸੀ 2 ਤੋਂ ਲੈ ਕੇ 5 ਵਜੇ ਤੱਕ। ਕਿੱਥੇ ਆ ਓਪਨ ਹਾਊਸ? ਉਹ ਹੈਗਾ ਬਰੈਂਪਟਨ ਦੇ ਵਿੱਚ। ਬਰੈਂਪਟਨ ਚ ਕਿੱਥੇ? ਜਿੱਥੇ ਏਅਰਪੋਰਟ ਰੋਡ ਤੇ ਕੰਟਰੀ ਸਾਈਡ ਮਿਲਦੀਆਂ ਨੇ ਨਾ, ਜਾਂ ਐਂ ਕਹਿ ਲਓ ਜਿੱਥੇ ਗੋਰਵੇ ਤੇ ਕੰਟਰੀ ਸਾਈਡ ਮਿਲਦੀਆਂ ਨੇ, ਇਹ ਗੋਰਵੇ ਤੇ ਕੰਟਰੀ ਸਾਈਡ ਦੇ ਵਿਚਾਲੇ ਏਅਰ ਜਿਹੜੀ ਕੰਟਰੀ ਸਾਈਡ ਏਅਰਪੋਰਟ ਤੇ ਗੋਰਵੇ ਦੇ ਵਿਚਾਲੇ ਕੰਟਰੀ ਸਾਈਡ ਹੈ ਜਿਹੜੀ ਨਾ, ਉਹਦੇ ਸੈਂਟਰ ਦੇ ਵਿੱਚ ਹੀ ਹੈ। ਆਲਮੋਸਟ ਮੋਰ ਦੈਨ 7000 ਸਕੇਅਰ ਫੀਟ, ਮੇਰੇ ਖਿਆਲ ਦੱਸ ਰਹੇ ਸੀਗੇ ਉਹ 7400 ਸਕੇਅਰ ਫੀਟ ਹੈ। ਲਗਜ਼ਰੀ ਮਕਾਨ ਹੈ, 5-6 ਸਾਲ ਪੁਰਾਣਾ, ਤੇ ਇਹ 4-5 ਮਿਲੀਅਨ ਦਾ ਨਹੀਂ, ਸਗੋਂ ਬਹੁਤ ਘੱਟ ਪ੍ਰਾਈਸ ਤੇ ਦਿੱਤਾ ਜਾਂਦਾ। ਸਿਰਫ ਉਹੀ ਦੇਖਣ ਆਓ ਜਿਹੜੇ ਬੰਦੇ ਇਸ ਰੇਂਜ ਚ ਜਾਂਦੇ ਨੇ। ਐਵੇਂ ਇਕੱਠ ਕਰਨ ਦਾ ਵੀ ਕੀ ਫਾਇਦਾ, ਸਿਰਫ ਆਪਾਂ ਦੇਖਣ ਦਾ ਨਹੀਂ। ਜੇ ਹੁਣ ਆਪਾਂ ਅਫੋਰਡ ਹੀ 2 ਮਿਲੀਅਨ ਦਾ ਕਰਦੇ ਹਾਂ, 15 ਲੱਖ ਦਾ ਕਰਦੇ ਹਾਂ, 16 ਲੱਖ ਦਾ ਕਰਦੇ ਹਾਂ, ਆਪਾਂ ਨੂੰ ਫਿਰ ਉਹੀ ਜੀ ਰੇਂਜ ਚ ਦੇਖਣਾ ਚਾਹੀਦਾ। ਤੇ ਜੇ ਬੰਦਾ ਲਗਜ਼ਰੀ ਹੋਮ ਲੈਣਾ ਚਾਹੁੰਦਾ ਤੇ ਫਿਰ ਤੁਸੀਂ ਓਪਨ ਹਾਊਸ ਲੱਗਿਆ 2 ਤੋਂ 5 ਤੱਕ, ਏਅਰਪੋਰਟ ਤੇ ਕੰਟਰੀ ਸਾਈਡ ਦੇ ਇੰਟਰਸੈਕਸ਼ਨ ਤੇ ਨੇ, ਤੇ ਤੁਸੀਂ ਅਰਫਾ ਜੀ ਨੂੰ ਫੋਨ ਕਰ ਸਕਦੇ ਹੋ 6478-6245-6478-6245। ਉਹਨਾਂ ਦਾ ਨੰਬਰ ਹੈ ਅਰਫਾ ਮੁਜ਼ੱਫਰ ਜੀ ਦਾ। ਜਾਂ ਏਅਰਪੋਰਟ ਤੇ ਤੁਸੀਂ ਕੰਟਰੀ ਸਾਈਡ ਤੇ ਆ ਜਾਓਗੇ, ਜਾਂ ਗੋਰਵੇ ਤੇ ਕੰਟਰੀ ਸਾਈਡ ਤੇ ਆ ਜਾਓਗੇ, ਉੱਥੇ ਉਹਨਾਂ ਦੇ ਸਾਈਨ ਵੀ ਲੱਗੇ ਮਿਲਣਗੇ। ਤੇ ਜੋ ਤੁਸੀਂ ਮਕਾਨ ਦੇਖੋਗੇ ਤਵੀਰ ਤੁਹਾਡੀ ਜ਼ਰੂਰ ਖੁਸ਼ ਹੋਊਗੀ, ਪਰ ਪੈਸੇ ਵੀ ਨਾਲ ਖਰਚਣੇ ਪੈਣਗੇ। ਪੈਸੇ ਜਿੰਨਾ ਮਾਰਕੀਟ ਵੈਲਿਊ ਹੈ ਉਹਦੇ ਨਾਲ ਬਹੁਤ ਘੱਟ, ਕਿਉਂਕਿ ਉੱਥੇ ਬਿਲਡਰ ਅਮੀਰਾਂ ਨੇ ਵੀ ਲਾਏ ਨੇ। ਉਹ ਛੋਟੇ ਛੋਟੇ 4500-5000 ਸਕੇਅਰ ਫੁੱਟ ਦਾ ਮਕਾਨ ਜਿਹੜਾ ਹੈ, ਮੋਰ ਦੈਨ 3 ਮਿਲੀਅਨ ਟਪਾਇਆ ਹੋਇਆ, ਨਾਲੇ ਬੇਸਿਕ ਮਕਾਨ ਹੈ। ਇਹ ਤੁਹਾਨੂੰ 74 ਮਿਲ ਰਿਹਾ ਤੇ ਨਾਲੇ ਹੈ ਵੀ ਨਵਾਂ, ਜਦੋਂ ਦੇਖੋਗੇ ਪਤਾ ਲੱਗ ਜੂਗਾ। ਸੋ ਜੇ ਤੁਸੀਂ ਮਕਾਨ ਲੈਣਾ ਲਗਜ਼ਰੀ ਮਕਾਨ, ਤਾਂ ਅੱਜ 2 ਤੋਂ ਲੈ ਕੇ 5 ਵਜੇ ਤੱਕ ਅਰਫਾ ਜੀ ਉੱਥੇ ਹੋਣਗੇ, ਜਾਂ ਉਹਨਾਂ ਦਾ ਕੋਈ ਏਜੰਟ ਹੋਏਗਾ। ਅਗੇਨ ਮੈਂ ਤੁਹਾਨੂੰ ਦੱਸਦਾ ਨਾ, ਬਰਲਵੁੱਡ ਸਟਰੀਟ ਦਾ ਨਾਮ ਹੈ BURLWOOD, ਬਰਲਵੁੱਡ 64 ਬਰਲਵੁੱਡ ਮਕਾਨ ਲੱਗਿਆ ਹੋਇਆ। ਤੇ ਤੁਸੀਂ ਏਅਰਪੋਰਟ ਐਂਡ ਕੰਟਰੀ ਸਾਈਡ ਜਾਂ ਗੋਰਵੇ ਐਂਡ ਕੰਟਰੀ ਸਾਈਡ, ਉੱਥੇ ਅਰਫਾ ਜੀ ਦੇ ਸਾਈਨ ਨੇ, ਤੇ ਉੱਥੇ ਹੀ ਸਟਰੀਟ ਕੱਟਦੀ ਹੈ ਕੰਟਰੀ ਸਾਈਡ ਤੇ, ਬਰਲਵੁੱਡ BURLWOOD ਬਰਲਵੁੱਡ ਰੋਡ 64 ਨੰਬਰ ਹੈ। ਤੇ ਉਹ ਲਗਜ਼ਰੀ ਮਕਾਨ ਤੁਸੀਂ ਦੇਖ ਸਕਦੇ ਹੋ, ਦੇਖਣ ਦਾ ਉਹੀ ਫਾਇਦਾ ਜੇ ਆਪਾਂ ਅਫੋਰਡ ਕਰਦੇ ਹਾਂ। ਥੈਂਕ ਯੂ ਵੈਰੀ ਮੱਚ। ਚਲੋ ਹੁਣ ਅੱਜ ਆਪਾਂ ਗੱਲ ਕਰਦੇ ਹਾਂ ਟੌਪਿਕ ਦੇ ਉੱਤੇ। ਟੌਪਿਕ ਇਹ ਹੈ, ਦੇਖੋ ਆਪਾਂ ਅੱਜ ਗੱਲ ਕਰਾਂਗੇ ਵੀ ਕੁਦਰਤ ਦੇ ਕਿਹੜੇ ਨਿਯਮ ਨੇ, ਵਟ ਆਰ ਦਾ ਲਾਜ਼ ਆਫ ਯੂਨੀਵਰਸ। ਦੇਖੋ ਦੁਨੀਆਂ ਦੇ ਵਿੱਚ ਆਪਾਂ ਰਹਿੰਦੇ ਹਾਂ ਇਨਸਾਨ, ਹਰ ਘਰ ਦੇ ਵਿੱਚ, ਹਰ ਗੇਮ ਦੇ ਵਿੱਚ, ਹਰ ਕੰਟਰੀ ਦੇ ਵਿੱਚ ਕੁਛ ਨਾ ਕੁਛ ਨਿਯਮ ਹੁੰਦੇ ਨੇ, ਤੇ ਜਦੋਂ ਅਸੀਂ ਉਹਨਾਂ ਨਿਯਮਾਂ ਦੇ ਅਨੁਸਾਰ ਚੱਲਦੇ ਹਾਂ ਉਸ ਜੁਰਿਸਡਿਕਸ਼ਨ ਦੇ ਅੰਦਰ, ਤਾਂ ਅਸੀਂ ਠੀਕ ਠਾਕ ਚੱਲੀ ਜਾਂਦੇ ਹਾਂ। ਤੇ ਜਦੋਂ ਅਸੀਂ ਨਿਯਮਾਂ ਨੂੰ ਭੰਗ ਕਰਦੇ ਹਾਂ फिर सानू नुकसान भी हुंदा, सानू सजा भी मिलदी, सानू पनिशमेंट भी मिलदी, सानू फाइन भी मिलदा। इंडिया की गल ला लो, मैनू पाकिस्तान का तो नहीं पता, इंडिया दे विच खब्बे हाथ चलण दा रवाज है। ला यह है कि ਤੁਸੀਂ ਹਮੇਸ਼ਾ ਗੱਡੀਆਂ ਵੀ ਤੇ ਜਿੱਥੋਂ ਵੀ ਚੱਲੋ ਗੱਡੀਆਂ ਜਿਹੜੀਆਂ ਨੇ ਉਹ ਖੱਬੇ ਹੱਥ ਚਲਾਉਣੀਆਂ, ਕੈਨੇਡਾ ਸੱਜੇ ਹੱਥ ਚਲਾਉਣੀਆਂ। ਹੁਣ ਜਦੋਂ ਤੁਸੀਂ ਇੰਡੀਆ ਜਾਓਗੇ ਤੇ ਜੇ ਸੱਜੇ ਹੱਥ ਚਲਾਓਗੇ ਤਾਂ ਫਿਰ ਨੁਕਸਾਨ ਹੀ ਹੋਊਗਾ ਕਿਸੇ ਨਾ ਕਿਸੇ, ਨਾਲੇ ਆਪ ਮਰੋਗੇ ਨਾਲੇ ਦੂਜਿਆਂ ਨੂੰ ਮਾਰੋਗੇ, ਨਾਲੇ ਪੁਲਿਸ ਵਾਲੇ ਟਿਕੜਦੇ ਨੇ। ਤੇ ਜੇ ਕੈਨੇਡਾ ਚਾਹੋਗੇ ਉੱਥੇ ਕੀ ਹੈ, ਰਾਈਟ ਚੱਲਣਾ। ਜੇ ਤੁਸੀਂ ਲੈਫਟ ਚਲਾਓਗੇ ਇੰਡੀਆ ਤੋਂ ਆ ਕੇ ਤੇ ਲੋਕਾਂ ਨੂੰ ਵੀ ਮਾਰੋਗੇ, ਆਪ ਵੀ ਮਰੋਗੇ, ਸਜ਼ਾ ਵੀ ਭੁਗਤੋਗੇ। ਸੋ ਹਰ ਚੀਜ਼ ਦਾ ਨਿਯਮ ਹੈ। ਕੋਈ ਦੇਸ਼ ਹੈ, ਕੰਟਰੀ ਹੈ, ਉੱਥੇ ਜਾ ਕੇ ਉਹਦੇ ਵਿੱਚ ਹੈਗਾ ਵੀ ਤੁਸੀਂ ਇੰਨਾ ਟੈਕਸ ਦੇਣਾ, ਇੰਨਾ ਨਹੀਂ ਦੇਣਾ, ਜਾਂ ਤੁਸੀਂ ਇਲੈਕਸ਼ਨ ਕਦੋਂ ਲੜ ਸਕਦੇ ਹੋ, ਕਦੋਂ ਨਹੀਂ ਲੜ ਸਕਦੇ, ਕਿੰਨਾ ਤੁਹਾਨੂੰ ਅਨਇੰਪਲਾਇਮੈਂਟ ਮਿਲੂਗਾ, ਕਿੰਨਾ ਕੁਛ ਮਿਲੂਗਾ, ਉਹ ਰੂਲਸ ਦੇ ਅਨੁਸਾਰ ਚੱਲਦੇ ਹੋ ਠੀਕ ਰਹਿੰਦਾ, ਉਹਨੂੰ ਫਾਲੋ ਕਰਨਾ ਪੈਂਦਾ। ਇਸੇ ਤਰ੍ਹਾਂ ਜਿਸ ਜਿਹੜੀ ਕੁੱਲ ਕਾਇਨਾਤ ਹੈ, ਸ੍ਰਿਸ਼ਟੀ ਹੈ, ਉਹਦੇ ਵੀ ਨਿਯਮ ਨੇ, ਉਹਨਾਂ ਨਿਯਮਾਂ ਨੂੰ ਸਾਨੂੰ ਫਾਲੋ ਨੋ ਮੈਟਰ ਵਟ ਫਾਲੋ ਕਰਨਾ ਹੀ ਪੈਂਦਾ, ਕਰਨਾ ਹੀ ਪੈਂਦਾ। ਜੇ ਨਹੀਂ ਕਰਾਂਗੇ ਧੱਕਾ ਮਾਰਾਂਗੇ ਨਾ ਆਪਣਾ। ਜਿਵੇਂ ਹੁਣ ਵੱਡੇ ਕੰਟਰੀ ਨੇ, ਅਮਰੀਕਾ ਹੈ, ਇੰਡੀਆ ਹੈ, ਇੰਗਲੈਂਡ ਹੈ, ਜਰਮਨ ਹੈ, ਜਪਾਨ ਹੈ, ਉਹ ਕਹਿੰਦੇ ਅਸੀਂ ਨਹੀਂ ਸੋਨੂੰ ਮੰਨਦੇ, ਅਸੀਂ ਤਾਂ ਚੰਨ ਦੇ ਉੱਪਰ ਜਾ ਕੇ ਬੈਠਣਾ, ਸਪੇਸ ਦੇ ਉੱਤੇ ਜਾ ਕੇ ਬੈਠਣਾ। ਬਹਿ ਜਾਓ, ਆਹ ਦੇਖੋ ਹੁਣ ਬਿਨਾਂ ਮਤਲਬ ਮੀਂਹ ਪਈ ਜਾਂਦੇ ਨੇ, ਬਿਨਾਂ ਮਤਲਬ ਠੰਡ ਹੋਈ ਜਾਂਦੀ ਹੈ, ਬਿਨਾਂ ਮਤਲਬ ਗਰਮੀ ਹੋਈ ਜਾਂਦੀ। ਕਰ ਲਓ ਕੰਟਰੋਲ, ਕਿਉਂਕਿ ਅਸੀਂ ਕੁਦਰਤ ਨਾਲ ਪੰਗਾ ਲਿਆ, ਫਿਰ ਕੁਦਰਤ ਨੇ ਆਪਣੇ ਨਜ਼ਾਰੇ ਦਿਖਾ ਲਏ। ਇਸੇ ਤਰ੍ਹਾਂ ਜੇ ਕੈਨੇਡਾ ਜਾ ਕੇ ਇੰਡੀਆ ਦਾ ਸਿਸਟਮ ਵਰਤਾਂਗੇ ਤਾਂ ਕੈਨੇਡਾ ਨੇ ਨਜ਼ਾਰੇ ਦਿਖਾ ਦਿੰਦੇ ਨੇ। ਇੱਥੇ ਆ ਕੇ ਡਰੱਗ ਵੇਚਦੇ ਆ, ਆਪਾਂ ਕਹਿੰਦੇ ਕੋਈ ਪੁੱਛਣਾ ਮੈਂ ਤਾਂ ਵੇਚੂਗਾ, ਮੇਰੀ ਚੀਜ਼ ਹੈ, ਵੇਚ ਲਓ, ਪਰ ਲਾ ਨਹੀਂ ਹੈਗਾ, ਫੜ ਕੇ ਬੰਦਾ ਹੱਥ ਕੜੀਆਂ ਲਾ ਕੇ ਜੇਲ੍ਹ ਚ ਬੰਦ ਕਰ ਦੂਗਾ। ਸੋ ਕਹਿਣ ਦਾ ਮੇਰਾ ਮਤਲਬ ਇਹ ਹੈ ਵੀ ਹਰ ਚੀਜ਼ ਦਾ ਨਿਯਮ ਹੁੰਦਾ। ਅੱਜ ਆਪਾਂ ਗੱਲ ਕਰਾਂਗੇ ਕੁਦਰਤ ਦੇ ਕਿਹੜੇ ਕਿਹੜੇ ਨਿਯਮ ਨੇ, ਆਪਾਂ ਨੂੰ ਬੇਸ਼ੱਕ ਪਤਾ ਹੋਊਗਾ, ਪਰ ਜੇ ਕਿਸੇ ਨੂੰ ਪੁੱਛ ਲਓ ਦੱਸ, ਕਿਸੇ ਨੇ ਵੀ ਨਹੀਂ ਸਕਣਾ, ਇੱਕ ਮਿੰਟ ਨਹੀਂ ਬੋਲ ਸਕਣਾ। ਅੱਜ ਆਪਾਂ ਕੁਦਰਤ ਦੇ ਨਿਯਮਾਂ ਦੇ ਉੱਤੇ ਗੱਲ ਕਰਾਂਗੇ। ਸੋ ਬਿਫੋਰ ਆਈ ਸਟਾਰਟ ਦਿਸ ਟੌਪਿਕ, ਤੁਸੀਂ ਵੀ ਕੋਈ ਗੱਲ ਕਰਨੀ ਹੈ, ਮੋਸਟ ਵੈਲਕਮ। 416-620-1778 ਤੇ ਤੁਸੀਂ ਕਾਲ ਕਰ ਸਕਦੇ ਹੋ। ਸੁਣੋ ਪਹਿਲਾਂ ਗਾਣਾ, ਤੇ ਜਦੋਂ ਗਾਣਾ ਖਤਮ ਹੋਊਗਾ ਨਾਲੇ ਮੈਂ ਸਾਹ ਲੈ ਲੈਣਾ ਤੇ ਫਿਰ ਆਪਾਂ ਗੱਲ ਕਰਾਂਗੇ। ਸੁਣੋ
Allah tera shukr hai, 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 Allah tera shukr hai,
tere mehboob ata kiya hame jisne kalma padha diya, tune mehboob ata kiya hame jisne kalma padha diya, tune hum pe kitna karam kiya hame ummati jo bana diya,
Allah tera shukr hai, 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 Allah tera shukr hai,
Quran mein humne padha irshad paak gaye tera, Quran mein humne padha irshad paak gaye tera, kiya jisne shukr ada mera maine utna zyada use diya,
Allah tera shukr hai, 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 Allah tera shukr hai,
ye rifate tere zikr se hi mili mujhe, ye izzate ye rifate tere zikr se hi mili mujhe, main to sang raah niyaz tha tune ek nagina bana diya,
Allah tera shukr hai, ہے اللہ تیرا شکر 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 ہے
میں جو چڑھ پتہ باقی آس میں جت من قلب اداس میں میں جو چڑھ پتہ باقی آس میں جت من قلب اداس میں دیکھوں دیا حبیب میں تو نے مجھ کو توبہ دکھا دیا
اللہ تیرا شکر ہے 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 اللہ تیرا شکر ہے
توفیق دے مجھے اے خدا وہ تیری رضا میں میری رضا توفیق دے مجھے اے خدا وہ تیری رضا میں میری رضا رکھے جہاں جس حال میں تیرا شکر کرتا رہوں ادا
اللہ تیرا شکر ہے 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 اللہ تیرا شکر ہے
احمد کی ہے یہ التجا دم نظر لب پہ ہو یا خدا احمد کی ہے یہ التجا دم نظر لب پہ ہو یا خدا تیرے اس حبیب کا تذکرہ جنہیں حوض کوثر عطا کیا
اللہ تیرا شکر ہے 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 اللہ تیرا شکر ہے
ویلکم بیک جس طرح کہ تمہیں پتہ ہی ہے کہ آپ اج لا آف یونیورس دے اتے گل کر رہے ہاں کہ قدرت دے کیڑے نیم نے جس طرح کہ میں پہلا بھی دسیا سی گا بھی نیم تا ہر گھر دے وچ ہر میدان دے وچ ہر کنٹری دے وچ کچھ نہ کچھ ہوندے نے ہر بندے نے اپنے نیم ایون آپ جڑے دھارمک ستھانا تے بھی جانے ہاں اتے بھی نیم ہوندے نے جدو انہاں نیماں نوں فالو کردے ہاں کم چلی جاندا ہے ਜਦੋਂ ਉਹਨਾਂ ਨਿਯਮਾਂ ਦੇ ਉਲਟ ਚੱਲਦੇ ਆ ਤੇ ਸਾਨੂੰ ਨੁਕਸਾਨ ਹੁੰਦਾ ਸਾਨੂੰ ਪਨਿਸ਼ਮੈਂਟ ਮਿਲਦੀ ਹੈ ਸਾਨੂੰ ਦੁੱਖ ਵੀ ਹੁੰਦਾ ਇਸੇ ਤਰ੍ਹਾਂ ਹੀ ਕੁਦਰਤ ਨੇ ਜਿਹਨੇ ਕੁੱਲ ਸ੍ਰਿਸ਼ਟੀ ਰਚਾਈ ਹੈ ਉਹਦੇ ਨਿਯਮ ਨੇ ਦੇਖੋ ਇੱਕ ਗੱਲ ਤਾਂ ਸਾਰੀ ਗੱਲ ਪੱਕੀ ਹੈ ਆਪਾਂ ਸਾਰੇ ਹੀ ਮੰਨਦੇ ਹਾਂ ਕਿ ਇਸ ਕੁੱਲ ਕਾਇਨਾਤ ਨੂੰ ਪੈਦਾ ਕਰਨ ਵਾਲੀ ਕੋਈ ਨਾ ਕੋਈ ਤਾਕਤ ਹੈਗੀ ਨਾ ਆਪਣੀ ਮਰਜ਼ੀ ਨਾਲ ਤਾਂ ਚੰਦਰਮਾ ਨਹੀਂ ਖੜਾ ਜਾਂ ਸੂਰਜ ਨਹੀਂ ਖੜਾ ਜਾਂ ਧਰਤੀ ਉਹਦੇ ਥੱਲੇ ਨਹੀਂ ਘੁੰਮ ਰਹੀ ਆਪਣੀ ਮਰਜ਼ੀ ਨਾਲ ਤਾਂ ਨਹੀਂ ਮੀਂਹ ਪੈ ਰਿਹਾ ਆਪਣੀ ਮਰਜ਼ੀ ਨਾਲ ਤਾਂ ਅਸੀਂ ਪੈਦਾ ਹੋਏ ਆਪਣੀ ਮਰਜ਼ੀ ਨਾਲ ਮਰ ਕੇ ਕਿੱਥੇ ਜਾਂਦੇ ਸਾਨੂੰ ਪਤਾ ਨਹੀਂ ਇਹਦਾ ਮਤਲਬ ਇਹ ਹੈ ਵੀ ਇਹ ਕੁੱਲ ਕਾਇਨਾਤ ਨੂੰ ਖੰਡਾਂ ਬ੍ਰਹਿਮੰਡਾਂ ਨੂੰ ਚਲਾਉਣ ਵਾਲੀ ਕੋਈ ਨਾ ਕੋਈ ਤਾਕਤ ਤਾਂ ਹੈਗੀ ਨਾ ਉਹ ਤਾਕਤ ਨੂੰ ਭਾਵੇਂ ਆਪਾਂ ਕੋਈ ਵੀ ਨਾ ਦੇਈਏ ਚਾਹੇ ਅੱਲਾ ਕਹਿ ਲਓ ਵਾਹਿਗੁਰੂ ਕਹਿ ਲਓ ਪਰਮਾਤਮਾ ਕਹਿ ਲਓ ਹਰੀ ਕਹਿ ਲਓ ਰਾਮ ਕਹਿ ਲਓ ਰਹੀਮ ਕਹਿ ਲਓ ਜੋ ਮਰਜ਼ੀ ਕਹੋ ਗੱਲ ਤਾਂ ਤਾਕਤ ਦੀ ਹੈ ਜਿਹੜੇ ਬੰਦੇ ਸਮਝਦਾਰ ਨਹੀਂ ਹੁੰਦੇ ਉਹ ਸ਼ਬਦਾਂ ਦੇ ਮਗਰ ਲੜੀ ਜਾਂਦੇ ਨੇ ਜੇ ਕਿਸੇ ਨੂੰ ਕਹਿੰਦੇ ਰੱਬ ਨੇ ਪੈਦਾ ਕੀਤੀ ਨਾ 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 ਅੱਲਾ ਨੇ ਪੈਦਾ ਕੀਤੀ ਹੈ ਜੇ ਕਹੋ ਅੱਲਾ ਨੇ ਪੈਦਾ ਕੀਤੀ ਨਹੀਂ ਵਾਹਿਗੁਰੂ ਨੇ ਪੈਦਾ ਕੀਤੀ ਹੈ ਕਿਉਂਕਿ ਪਤਾ ਨਹੀਂ ਸਾਨੂੰ ਆਪਾਂ ਗੱਲ ਉਸ ਤਾਕਤ ਦੀ ਕਰਦੇ ਹਾਂ ਜਿਸ ਨੇ ਕੁੱਲ ਕਾਇਨਾਤ ਨੂੰ ਪੈਦਾ ਕੀਤਾ ਉਹ ਨੂਰ ਹੈ ਅੱਬਲ ਅੱਲਾ ਨੂਰ ਅਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੌਣ ਮੰਦੇ ਜਦੋਂ ਕੁੱਲ ਕਾਇਨਾਤ ਨੂੰ ਪੈਦਾ ਕਰਨ ਵਾਲਾ ਉਹ ਇੱਕ ਤਾਕਤ ਹੈ ਕੋਈ ਨੂਰ ਹੈ ਅੱਲਾ ਦਾ ਵਾਹਿਗੁਰੂ ਦਾ ਪਰਮਾਤਮਾ ਦਾ ਸੋ ਉਸ ਨੂਰ ਨੇ ਜਦੋਂ ਸਾਰਿਆਂ ਨੂੰ ਪੈਦਾ ਕੀਤਾ ਫਿਰ ਚੰਗਾ ਤੇ ਮਾੜਾ ਕੀ ਹੋਊਗਾ ਉਹ ਨੂਰ ਨੇ ਸਾਨੂੰ ਵੱਖ ਵੱਖ ਡੈਸਟਨੀ ਦੇ ਮੁਤਾਬਕ ਸਾਡੇ ਕਰਮਾਂ ਦੇ ਮੁਤਾਬਕ ਸਾਨੂੰ ਰੋਲ ਦਿੱਤਾ ਇੱਕ ਫਿਲਮ ਦਾ ਡਾਇਰੈਕਟਰ ਹੁੰਦਾ ਕੋਈ ਵੀ ਫਿਲਮ ਲੈ ਲਓ ਚਾਹੇ ਇੰਡੀਅਨ ਹੈ ਚਾਹੇ ਪਾਕਿਸਤਾਨੀ ਹੈ ਚਾਹੇ ਗੋਰਿਆਂ ਦੀ ਹੈ ਉਹ ਡਾਇਰੈਕਟਰ ਕੀ ਕਰਦਾ ਕਿ ਉਹ ਚੂਜ਼ ਕਰਦਾ ਵੀ ਇਹਦੇ ਵਿੱਚ ਕੌਣ ਹੀਰੋ ਹੋਣਗੇ ਕੌਣ ਹੀਰੋਇਨ ਹੋਣਗੀਆਂ ਕੌਣ ਵਿਲੇਨ ਹੋਣਗਾ ਕੌਣ ਕਿਹਨੇ ਡਾਂਸ ਕਰੂਗਾ ਕੌਣ ਕੌਣ ਕਮੇਡੀਅਨ ਹੋਏਗਾ ਉਹ ਉਹਦੀ ਨੇਚਰ ਦੇ ਮੁਤਾਬਕ ਚੂਜ਼ ਕਰ ਲੈਂਦਾ ਤੇ ਉਹ ਆਪਣੇ ਆਪਣਾ ਰੋਲ ਕਰਦੇ ਨੇ ਤੇ ਜਦੋਂ ਰੋਲ ਖਤਮ ਹੋ ਜਾਂਦਾ ਪਿਕਚਰ ਬਣ ਜਾਂਦੀ ਹੈ ਥੱਲੇ ਆ ਜਾਂਦੇ ਜਿਹੜਾ ਬਦਮਾਸ਼ ਹੁੰਦਾ ਉਹ ਹੌਸਲਾ ਜ਼ਿਆਦਾ ਸ਼ਰੀਫ ਹੋਵੇ ਤੇ ਜਿਹੜਾ ਹੀਰੋ ਹੋਵੇ ਆਪਾਂ ਨੂੰ ਲੱਗੇ ਬਹੁਤ ਵਧੀਆ ਫਿਲਮ ਚ ਕੰਮ ਕਰਦਾ ਉਹ ਪੁੱਠਾ ਹੋਵੇ ਇਸੇ ਤਰ੍ਹਾਂ ਹੀ ਉਹ ਡਾਇਰੈਕਟਰ ਨੇ ਸਾਨੂੰ ਰੋਲ ਦਿੱਤੇ ਨੇ ਡਰਾਮਾ ਦਿੱਤਾ ਸ਼ੇਕਸਪੀਅਰ ਦੇ ਡਰਾਮਾ ਸੀ ਕਾਲਜ ਦੇ ਵਿੱਚ ਪੜ੍ਹਦੇ ਹੁੰਦੇ ਸੀਗੇ ਉਹ ਸਾਡਾ ਡਰਾਮਾ ਜਿੰਨਾ ਚਿਰ ਸਾਡੇ ਸਾਹ ਆ ਰਹੇ ਨੇ ਚਾਹੇ ਉਹ 10 ਸਾਲ ਦੇ ਨੇ 20 ਸਾਲ ਦੇ ਨੇ 5 ਸਾਲ ਦੇ ਨੇ 50 ਸਾਲ ਦੇ ਨੇ 100 ਸਾਲ ਦੇ ਨੇ ਉਹਦੇ ਵਿੱਚ ਪਰਮਾਤਮਾ ਨੇ ਅੱਲਾ ਨੇ ਜਾਂ ਉਸ ਤਾਕਤ ਨੇ ਸਾਨੂੰ ਜਿਹੜੇ ਨੇ ਨਾ ਉਹ ਰੋਲ ਦਿੱਤਾ ਵਾ ਤੇ ਅਸੀਂ ਉਸ ਰੋਲ ਦੇ ਮੁਤਾਬਕ ਕੰਮ ਕਰੀ ਜਾਂਦੇ ਸੋਚਦੇ ਅਸੀਂ ਇਹ ਆ ਕਿ ਮੈਂ ਕਰ ਰਿਹਾ ਮੈਂ ਮੂੰਹ ਕੁਛ ਨਹੀਂ ਹੈ ਸਾਡੇ ਬਰਨਾਲੇ ਜਦੋਂ ਅਸੀਂ ਸਕੂਲ ਚ ਪੜ੍ਹਦੇ ਹੁੰਦੇ ਸੀ ਛੋਟੇ ਹੁੰਦੇ ਸੀ ਪੁਤਲੀਆਂ ਆਉਂਦੀਆਂ ਸੀਗੀਆਂ ਪਪਿਟਸ ਉਹ ਘਰਾਂ ਦੇ ਵਿੱਚ ਕੀ ਕਰਦੇ ਸੀ ਇੱਕ ਮੰਜਾ ਲਾ ਕੇ ਉਹਦੇ ਮੂਹਰੇ ਚਾਦਰ ਲਾਉਂਦੇ ਜਿਹੜਾ ਪਪਿਟ ਪੁਤਲੀਆਂ ਨਚਾਉਂਦਾ ਉਹਦੇ ਬਰੀਕ ਜਿਹਾ ਧਾਗਾ ਪਿੱਛੇ ਹੁੰਦਾ ਸੀ ਉਹ ਪਿੱਛੋਂ ਧਾਗਾ ਖਿੱਚੀ ਜਾਂਦਾ ਸੀ ਪੁਤਲੀਆਂ ਨੱਚੀ ਜਾਂਦੀਆਂ ਸੀ ਸੋਚਿਆ ਹੁਣ ਆਹ ਨੱਚੀਏ ਕਿੰਨੀ ਸੋਹਣੀ ਸਾਨੂੰ ਐਂ ਪਤਾ ਨਹੀਂ ਇਹ ਆਪਣੀ ਮਰਜ਼ੀ ਨਾਲ ਨਹੀਂ ਨੱਚ ਰਹੀਆਂ ਇਹਦੇ ਪਿੱਛੇ ਧਾਗਾ ਹਿਲਾਉਣ ਵਾਲਾ ਕੋਈ ਹੋਰ ਹੈ ਇਸੇ ਤਰ੍ਹਾਂ ਹੀ ਸਾਨੂੰ ਇਹ ਗੱਲ ਹਕੀਕਤ ਮੰਨ ਲੈਣੀ ਚਾਹੀਦੀ ਹੈ ਕਿ ਅਸੀਂ ਮੈਂ ਜੋ ਕੁਛ ਵੀ ਬੋਲ ਰਿਹਾ ਜਾਂ ਗਾਲਾਂ ਕੱਢੂ ਜਾਂ ਚੰਗਾ ਬੋਲੂ ਜੋ ਕੁਛ ਵੀ ਬੋਲ ਰਿਹਾ ਮੈਂ ਲੱਗਦਾ ਵੀ ਇਹ ਰਵੀ ਰਾਮ ਬੋਲ ਰਿਹਾ ਇਹ ਰਵੀ ਰਾਮ ਜਾਂ ਰਵੀ ਖਾਨ ਨਹੀਂ ਬੋਲ ਰਿਹਾ ਇਹ ਤਾਕਤ ਮੇਰੇ ਅੰਦਰ ਕੋਈ ਹੋਰ ਬੈਠੀ ਹੈ ਜਿਹੜੇ ਮੈਂ ਤਾਂ ਸਿਰ ਬੁੱਲ ਹਿਲਾ ਨਾ ਬੁੱਲ ਵੀ ਆਪਣੀ ਮਰਜ਼ੀ ਨਾਲ ਨਹੀਂ ਹਿਲਾ ਰਿਹਾ ਜਿਹੜੀ ਆਵਾਜ਼ ਪੈਦਾ ਕਰਦੀ ਹੈ ਫੜ ਕੇ ਦਿਖਾਓ ਆਵਾਜ਼ ਨੂੰ ਉਹ ਆਵਾਜ਼ ਕਿਹਨੇ ਪੈਦਾ ਕੀਤੀ ਉਹ ਕੋਈ ਤਾਕਤ ਹੈ ਸੋ ਇਸ ਕਰਕੇ ਸਾਨੂੰ ਜਿਹੜੀ ਕੁਦਰਤ ਨੇ ਸਾਰੇ ਬੰਦਿਆਂ ਨੂੰ ਜਾਨਵਰਾਂ ਨੂੰ ਪੈਦਾ ਕੀਤਾ ਪੰਛੀਆਂ ਨੂੰ ਪੈਦਾ ਕੀਤਾ ਫਲਾਂ ਨੂੰ ਪੈਦਾ ਕੀਤਾ ਪੌਦਿਆਂ ਨੂੰ ਪੈਦਾ ਕੀਤਾ ਫੁੱਲਾਂ ਨੂੰ ਕੀਤਾ ਪਹਾੜਾਂ ਨੂੰ ਕੀਤਾ ਸਮੁੰਦਰਾਂ ਨੂੰ ਕੀਤਾ ਜਿਹਨੂੰ ਵੀ ਕੀਤਾ ਉਹ ਉਹਦੇ ਕੰਟਰੋਲ ਚ ਹੈ ਉੱਥੇ ਉਹਨੇ ਕੋਈ ਨਿਯਮ ਬਣਾਏ ਨੇ ਸਾਰੀ ਕੁੱਲ ਕਾਇਨਾਤ ਦੇ ਜਿਸ ਤਰ੍ਹਾਂ ਮੈਂ ਤੁਹਾਨੂੰ ਕਿਹਾ ਸੀ ਵੀ ਹਰ ਕੰਟਰੀ ਆਪਣੇ ਨਿਯਮ ਬਣਾ ਲੈਂਦਾ ਅੱਜ ਜਿਵੇਂ ਟਰੂਡੋ ਸਾਹਿਬ ਨੇ ਨਿਯਮ ਬਣਾ ਤੇ ਕੋਵਿਡ ਦੇ ਵਿੱਚ ਵੀ 20,000 ਡਾਲਰ ਬਿਜ਼ਨਸਮੈਨ ਨੂੰ ਦਿਆਂਗਾ ਜਿਹੜੇ ਇੰਡੀਆ ਤੋਂ ਜਾਂ ਪਾਕਿਸਤਾਨ ਤੋਂ ਬੰਗਲਾਦੇਸ਼ ਤੋਂ ਉਹਨਾਂ ਨੂੰ ਪੈਸੇ ਵੰਡਦੇ ਖੁੱਲੇ ਵੰਡ ਜੇ ਬਾਪੂ ਦੇ ਪੈਸੇ ਹੁੰਦੇ ਨੇ ਦੇਸ਼ ਕਰਕੇ ਰੱਖਦਾ ਪੁੱਠਾ ਓਪਨ ਹੀ ਕਰਤਾ ਜਿਹੜਾ ਮਰਜ਼ੀ ਆ ਜਾਓ ਤੇ ਇੰਨੀਆਂ ਗਾਲਾਂ ਪੈਂਦੀਆਂ ਸੀ ਜੇ ਕਦੇ ਖੁਸ਼ਕਿਸਮਤੀ ਲਿਬਰਲ ਪਾਰਟੀ ਦੀ ਹੈ ਵੀ ਉਹ ਆਪਣਾ ਲੀਡਰ ਚੇਂਜ ਕਰਕੇ ਜੇ ਕਦੇ ਟਰੂਡੋ ਰਹਿੰਦਾ ਮੈਂ ਕਹਿੰਦਾ ਉਹਦੀ ਆਪਦੀ ਜਵਾਨ ਤਜਾਬ ਕਿਉਂ ਨਹੀਂ ਸੀ ਹਨੇਰੀ ਨੀ ਝੱਖੜ ਆਉਣੇ ਸੀ ਝੱਖੜ ਸਾਰੇ ਲਿਬਰਲ ਸਾਫ਼ ਹੋ ਜਾਣੇ ਸੀਗੇ ਪਰ ਕੁਦਰਤ ਨੇ ਦੇਖਿਆ ਕੁਦਰਤ ਨੇ ਉਹ ਕਾਰ ਨਹੀਂ ਲੈ ਆਇਆ ਗਵਰਨਰ ਸੀਗਾ ਨਵਾਂ ਆਇਆ ਸੀ ਫਟਾਫਟ ਇਲੈਕਸ਼ਨਾਂ ਹੋ ਗਈਆਂ ਤੇ ਦੂਜੇ ਪਾਸੇ ਜਿਹੜੀ ਦੂਜੀ ਪਾਰਟੀ ਸੀ ਪੀਸੀ ਪਾਰਟੀ ਗੱਲ ਕਿਸੇ ਪਾਸੇ ਹੋਰ ਟੌਪਿਕ ਤੇ ਚਲੀ ਗਈ ਪੀਸੀ ਪਾਰਟੀ ਦਾ ਲੀਡਰ ਪੋਲੀਵਰ ਉਹਦੇ ਪਹਿਲਾਂ ਬੜਾ ਨਰਮ ਜਿਹਾ ਲੱਗਦਾ ਸੀ ਵਧੀਆ ਪਰ ਜਦੋਂ ਉਹਨੇ ਦੇਖਿਆ ਮੈਂ ਤਾਂ ਪ੍ਰਾਈਮ ਮਿਨਿਸਟਰ ਬਣੇ ਹੀ ਬਣਿਆ ਟਰੂਡੋ ਤਾਂ ਆਪ ਹੀ ਨਹੀਂ ਜਿੱਤੇ ਨਾ ਉਹਨਾਂ ਨੇ ਆਪਣੇ ਜਿਹੜੇ ਕਲੋਜ਼ ਸੀ ਸਾਡੇ ਆਪਣੇ ਇੰਡੀਅਨ ਸੀਗੇ ਉਹਨਾਂ ਨੂੰ ਵੀ ਮਿਨਿਸਟਰੀਆਂ ਵੰਡਤੀਆਂ ਸੀ ਵੀ ਮੈਂ ਤਾਂ ਡਿਪਟੀ ਚੀਫ ਪ੍ਰਾਈਮ ਮਿਨਿਸਟਰ ਬਣਨਾ ਮੈਂ ਆਹ ਬਣਨਾ ਉਹ ਜਿਹਨੂੰ ਕਹਿੰਦਾ ਧੌਣ ਚ ਸਰੀਆ ਆ ਗਿਆ ਆਕੜ ਆ ਗਈ ਹੋਮੇ ਆ ਗਈ ਔਰ ਰੱਬ ਨੂੰ ਕਦੇ ਵੀ ਆਕੜ ਪਸੰਦ ਨਹੀਂ ਅੱਲਾ ਨੂੰ ਹੋਮੇ ਪਸੰਦ ਨਹੀਂ ਉਹ ਫਿਰ ਅੱਲਾ ਆਪਣਾ ਰੋਲ ਅਦਾ ਕਰਦਾ ਆਕਾਰ ਨਹੀਂ ਆ ਗਿਆ ਜਿਹੜੇ ਭਾਈ ਸਾਹਿਬ ਬਣਨਾ ਚਾਹੁੰਦੇ ਸੀ ਪ੍ਰਾਈਮ ਮਿਨਿਸਟਰ ਉਹ ਆਪਣੀ ਵੀ ਸੀਟ ਹਾਰ ਗਏ ਪੋਲੀਵਰ ਹੁਣ ਮਿੰਨਤਾਂ ਕਰਕੇ ਮਸਾਂ ਹੋਊਗਾ ਤੇ ਜਿਹੜੇ ਸੋਚਦੇ ਸੀ ਪੀਸੀ ਪਾਰਟੀ ਵਾਲੇ ਵੀ ਮੈਂ ਜਿਹਨੂੰ ਮਰਜ਼ੀ ਖੜਾ ਕਰਦਾ ਡੈਮੋਕ੍ਰੇਸੀ ਨੂੰ ਤਾਂ ਖੂਹ ਚ ਹੀ ਪਾ ਦੀ ਆਪਣੀ ਮਰਜ਼ੀ ਨਾਲ ਪੈਸੇ ਲੈ ਲੂ ਕੇ ਮੈਨੂੰ ਇਹ ਤਾਂ ਨਹੀਂ ਪਤਾ ਲਏ ਨੇ ਕਿ ਨਹੀਂ ਲਏ ਲੇਕਿਨ ਵੇਅਰ ਦੇਰ ਇਜ਼ ਅ ਸਮੋਕ ਦੇਰ ਇਜ਼ ਅ ਫਾਇਰ ਲੋਕਾਂ ਚ ਆਮ ਗੱਲ ਹੈ ਕਿ ਸਾਡੇ 905 ਦੇ ਵਿੱਚ ਜਿੰਨੇ ਵੀ ਪੀਸੀ ਪਾਰਟੀ ਨੇ ਖੜੇ ਕੀਤੇ ਉਹ ਕੋਈ ਭਾਈ ਸਾਹਿਬ ਜਿਹੜਾ ਲੀਡਰ ਆ ਉਹ ਵੀ ਇੰਡੀਅਨ ਹੀ ਹੈ ਪੈਸੇ ਪੂਸੇ ਲੈ ਕੇ ਉਹ ਤੋਂ ਵੋਟਾਂ ਨਹੀਂ ਖੜੀਆਂ ਕਰਾਤੀਆਂ ਸਭ ਮੰਜੇਗੇ ਸਭ ਬੁਰੀ ਤਰ੍ਹਾਂ ਡਿੱਗੇ ਹਾਰੇ ਥੋੜੀ ਥੋੜੀਆਂ ਵੋਟਾਂ ਦੇ ਇਹ ਵੀ ਪਰਮਾਤਮਾ ਦੀ ਇੱਕ ਸ੍ਰਿਸ਼ਟੀ ਸੀ ਸੋ ਪਰਮਾਤਮਾ ਕੁਦਰਤ ਤੋਂ ਵੱਡਾ ਕੋਈ ਚੀਜ਼ ਨਹੀਂ ਇੱਥੇ ਬੜੇ ਪ੍ਰਧਾਨ ਮੰਤਰੀ ਆਏ ਆਹ ਟਰੰਪ ਸਾਹਿਬ ਤੋਂ ਡਰੀ ਜਾਂਦੇ ਨੇ ਟਰੰਪ ਸਾਹਿਬ ਨੇ ਵੀ ਚਲੇ ਜਾਣਾ ਪਰ ਚੱਲਣਾ ਜ਼ੋਰ ਕਿਹਦਾ ਕਿਹਦਾ ਰੂਲ ਚੱਲਣਾ ਸਿਰਫ ਇੱਕ ਪਰਮਾਤਮਾ ਦਾ ਇੱਕ ਅੱਲਾ ਦਾ ਇੱਕ ਵਾਹਿਗੁਰੂ ਦਾ ਜਿੰਨੀਆਂ ਮਰਜ਼ੀ ਜਾਤੀਆਂ ਕਰ ਲਓ ਜਦੋਂ ਪੂੰਜੇ ਪਾਉਂਦਾ ਕਹਿੰਦਾ ਰੱਬ ਦੀ ਜਿਹੜੀ ਚੱਕੀ ਹੈ ਨਾ ਇੱਕ ਤਾਂ ਚੱਕੀ ਹੁੰਦੀ ਹੈ ਘਰ ਦੀ ਚ ਆਪਾਂ ਆਟਾ ਕਣਕ ਪਾਉਂਦੇ ਹਾਂ ਤੇ ਉਹ ਕਣਕ ਦੜੀ ਜਾਂਦੀ ਹੈ ਉਹ ਦੜੀ ਜਾਂਦੀ ਆਟਾ ਬਣ ਜਾਂਦਾ ਉਹਦੇ ਵਿੱਚ ਫਿਰ ਵੀ ਮੋਟਾ ਰਹਿ ਜਾਂਦਾ ਪਰ ਜਿਹੜੀ ਰੱਬ ਦੀ ਚੱਕੀ ਹੈ ਨਾ ਉਹ ਇੰਨਾ ਬਰੀਕ ਰਗੜਦੀ ਹੈ ਇੰਨਾ ਬਰੀਕ ਰਗੜਦੀ ਹੈ ਜਿੰਨੀਆਂ ਮਰਜ਼ੀ ਟਰਾਈਆਂ ਕਰੋ ਫਿਰ ਤੁਸੀਂ ਨਿਕਲ ਨਹੀਂ ਸਕਦੇ ਤੁਸੀਂ ਕੀ ਤੁਹਾਡੀ ਔਲਾਦ ਤੁਹਾਡੀ ਅਗਲੀ ਔਲਾਦ ਵੀ ਪਿਸੀ ਜਾਂਦੀ ਹੈ ਸ਼ਰਮ ਨਾਲ ਤੁਸੀਂ ਅੱਖਾਂ ਨਹੀਂ ਮਿਲਾ ਸਕਦੇ ਕਦੇ ਮੈਂ ਆਪਣੀ ਜਾਤੀ ਤੌਰ ਤੇ ਜ਼ਿੰਦਗੀ ਚ ਇਹੋ ਜਿਹੇ ਦੇਖੇ ਨੇ ਜਿਹੜੇ ਠੱਗੀਆਂ ਠੋਰੀਆਂ ਬਦਮਾਸ਼ੀਆਂ ਕਰਦੇ ਸੀਗੇ ਯੰਗ ਬੱਚਿਆਂ ਨਾਲ ਇਧਰ ਉਧਰ ਕਰਦੇ ਸੀਗੇ ਉਹਨਾਂ ਨੂੰ ਰੱਬ ਨੇ ਇੰਨਾ ਰਗੜਾ ਮਾਰਿਆ ਰਿਸ਼ਤੇਦਾਰ ਵੀ ਟੁੱਟ ਗਏ ਆਪ ਵੀ ਬਿਮਾਰੀਆਂ ਜਵਾਨ ਪੁੱਤ ਵੀ ਮਰ ਗਏ ਪੈਸੇ ਤੋਂ ਵੀ ਮੁਤਾਜ ਹੋ ਗਏ ਭਿਖਾਰੀਆਂ ਤੋਂ ਬੁਰਾ ਹਾਲ ਹੋ ਗਿਆ ਕਿਉਂਕਿ ਅਸੀਂ ਕੁਦਰਤ ਨੂੰ ਸਮਝਿਆ ਨਹੀਂ ਜਦੋਂ ਅਸੀਂ ਕੁਦਰਤ ਨੂੰ ਸਮਝ ਲੈਂਦੇ ਹਾਂ ਉਹਦੇ ਮੁਤਾਬਕ ਚੱਲਦੇ ਹਾਂ ਫਿਰ ਤੁਹਾਨੂੰ ਕੋਈ ਕੁਛ ਨਹੀਂ ਕਹਿੰਦਾ ਫਿਰ ਤੁਹਾਡੀ ਲਾਈਫ ਸਮੂਥ ਚੱਲਦੀ ਹੈ ਜੇ ਦੇਖੋ ਕੈਨੇਡਾ ਚ ਸਨੋਅ ਪੈ ਰਹੀ ਹੈ, ਜੇ ਅਸੀਂ ਆਕੜਾਂਗੇ ਇੰਡੀਆ ਤੋਂ ਆ ਕੇ, ਮੈਂ ਇੰਡੀਅਨ ਹਾਂ ਤਾਂ ਕਰਕੇ ਗੱਲ ਕਰਦਾ, ਆਕੜਗੇ ਵੀ ਮੈਂ ਤਾਂ ਅੱਧੀਆਂ ਮਾਂ ਦੀ ਕਮੀਜ਼ ਪਾ ਕੇ ਹੀ ਜਾਊਂਗਾ ਜੀ, ਮੈਂ ਤਾਂ ਇੰਡੀਆ ਚ ਵੀ ਮੈਂ ਤਾਂ ਬਣਾਉਣਾ ਹੀ ਪਾਊਂਗਾ, ਇੱਥੇ -20 ਟੈਂਪਰੇਚਰ ਹੈ ਪਾ ਲਓ, ਘੰਟੇ ਦੇ ਵਿੱਚ ਫ੍ਰੀਜ਼ਰ ਬਣ ਜਾਓਗੇ ਤੁਹਾਡੇ, ਜਿਵੇਂ ਚਿਕਨ ਹੁੰਦਾ ਨਾ ਚਿਕਨ ਬਣ ਜਾਓਗੇ ਤੁਸੀਂ, ਕਿਉਂ ਕੁਦਰਤ ਦਾ ਪੰਗਾ ਲਿਆ ਸੀ, ਸਾਨੂੰ ਕੁਦਰਤ ਦੇ ਨਿਯਮਾਂ ਦੇ ਅਨੁਸਾਰ ਹੀ ਚੱਲਣਾ ਪੈਂਦਾ, ਤੁਸੀਂ ਆਪਣੀ ਮਰਜ਼ੀ ਨਹੀਂ ਕਰ ਸਕਦੇ। ਜਿਸ ਤਰ੍ਹਾਂ ਜਿਹੜੇ ਸੜਕ ਬਣਾਉਂਦੇ ਨੇ, ਰੋਡ ਬਣਾਉਂਦੇ, ਇੱਕ ਬਲਡੋਜ਼ਰ ਜਾ ਨਹੀਂ ਹੁੰਦਾ ਉਹ ਵੱਡਾ ਸਾਰਾ ਘੁੰਮਣ ਜਾਲਾ ਵੀ ਸੜਕ ਨੂੰ ਪੱਧਰੀ ਕਰਨੀ ਹੈ, ਜੇ ਸਾਨੂੰ ਬਲਡੋਜ਼ਰ ਦੇ ਮਗਰ ਬੰਨ ਦਾਂ ਉਹ ਹੌਲੀ ਹੌਲੀ ਚੱਲਦਾ, ਹੌਲੀ ਹੌਲੀ ਜੇ ਤੁਸੀਂ ਉਹ ਬੰਨ ਦਾਂ ਆਰਾਮ ਨਾਲ ਤੁਰੇ ਜਾਓ ਤੁਹਾਨੂੰ ਕੁਛ ਨਹੀਂ ਕਹਿੰਦਾ, ਜੇ ਤੁਸੀਂ ਉਲਟ ਖਿੱਚੋਗੇ ਮੈਂ ਬਲਡੋਜ਼ਰ ਨੂੰ ਖਿੱਚਲੂਗਾ, ਬਲਡੋਜ਼ਰ ਨੇ ਇਹੋ ਧੱਕਾ ਮਾਰਨਾ ਥੱਲੇ ਲਾ ਦੇਣਾ। ਸੋ ਪਰਮਾਤਮਾ ਇੱਕ ਐਡੀ ਵੱਡੀ ਬਲਡੋਜ਼ਰ ਤਾਂ ਮੈਂ ਇੱਕ ਐਗਜ਼ਾਮਪਲ ਦਿੱਤੀ ਹੈ, ਉਸ ਤਾਕਤ ਦੇ ਮੁਤਾਬਕ ਹੀ ਤੁਹਾਨੂੰ ਚੱਲਣਾ ਪੈਂਦਾ। ਤੇ ਜੇ ਤੁਸੀਂ ਆਪਣੀ ਅਕਲ ਦੇ ਮੁਤਾਬਕ ਚੱਲਦੇ ਹੋ, ਕਹਿੰਦੇ ਚੁਸਤ ਚਲਾਕੀ ਨਹੀਂ ਚੱਲਣੀ ਤਕਸੀਮਾਂ ਜਰਬਾਂ ਦੀ, ਪ੍ਰੇਮ ਪਿਆਰ ਨਾਲ ਲੁੱਟ ਲੈ ਭਾਵੇਂ ਦੌਲਤ ਅਰਬਾਂ ਦੀ। ਪਰਮਾਤਮਾ ਦੇ ਘਰ ਚ ਪ੍ਰੇਮ ਹੈ, ਪਿਆਰ ਹੈ, ਚਲਾਕੀਆਂ ਨਹੀਂ। ਘਰੇ ਅਸੀਂ ਠਾਕੁਰ ਜੀ ਰੱਖੇ ਵੇ ਨੇ, ਘਰੇ ਅਸੀਂ ਮੱਥਾ ਟੇਕਦੇ ਹਾਂ ਮੰਦਰ ਚ, ਘਰੇ ਅਸੀਂ ਰੱਬ ਦੀ ਪੂਜਾ ਕਰਦੇ ਹਾਂ, ਵਰਤ ਰੱਖਦੇ ਹਾਂ, ਜੋਤਾਂ ਜਗਾਉਂਦੇ ਹਾਂ, ਤੇ ਜੋਤ ਜਗਾਉਣ ਤੋਂ ਬਾਅਦ ਠੱਗੀਆਂ ਵੀ ਕਰਦੇ ਹਾਂ, ਨਿੰਦਿਆ ਵੀ ਕਰਦੇ ਹਾਂ, ਚੁਗਲੀ ਵੀ ਕਰਦੇ ਹਾਂ, ਬੇਈਮਾਨੀ ਵੀ ਕਰਦੇ ਹਾਂ, ਤੁਸੀਂ ਰੱਬ ਦਾ ਠੇਕਾ ਲੈ ਲਿਆ ਵੀ ਰੱਬ ਨੂੰ ਮੈਂ ਹੀ ਬੰਦ ਕੀਤਾ, ਰੱਬ ਤੁਹਾਡੇ ਕੋਲ, ਰੱਬ ਨਹੀਂ ਤੁਹਾਡੇ ਕੋਲ ਹੁੰਦਾ, ਉਹ ਚੀਜ਼ ਪੱਥਰ ਦੀ ਹੋਈ ਹੈ, ਉਹ ਚੀਜ਼ ਕਾਗਜ਼ਾਂ ਦੀ ਹੋਈ ਹੈ, ਰੱਬ ਤੁਹਾਡੇ ਕਾਬੂ ਨਹੀਂ ਹੁੰਦਾ, ਰੱਬ ਤਾਂ ਇੱਕ ਪਾਵਰ ਦਾ ਨਾਂ ਹੈ, ਜਿੱਥੇ ਵੀ ਪ੍ਰੇਮ ਉੱਥੇ ਜਾਂਦਾ ਉਹ। ਧੰਨੇ ਭਗਤ ਨੂੰ ਪੰਡਤਾਂ ਨੇ ਕਿਹਾ, ਉਹ ਸਿੱਧਾ ਸਾਦਾ ਜਿਹਾ ਬੰਦਾ ਸੀ, ਆਪਣੀ ਹਿਸਟਰੀ ਚ ਆਪਾਂ ਪੜ੍ਹਿਆ, ਉਹ ਮੰਦਰ ਚ ਜਾਂਦਾ ਸੀ, ਉਹ ਸਵੇਰੇ ਸ਼ਾਮ ਆਰਤੀ ਕਰਦੇ, ਉਹਨੂੰ ਲੱਗਦਾ ਵੀ ਜਿਹੜਾ ਪੰਡਿਤ ਜੀ ਹੈ ਨਾ ਇਹ ਠਾਕਰਨਾਂ ਨੂੰ ਆਪਣੇ ਕੋਲੇ ਰੱਖੀ ਬੈਠਾ, ਉਹਨੇ ਰੋਜ਼ ਆ ਕੇ ਕਹਿੰਦਾ ਵੀ ਰੱਬ ਦਾ ਪਿਆਰਾ ਸੀ ਵੀ ਪੰਡਿਤ ਜੀ ਮੈਨੂੰ ਠਾਕਰ ਜੀ ਦੇ ਦਿਓ, ਉਹ ਕਹਿੰਦਾ ਯਾਰ ਕੋਈ ਨੀ ਕੱਲ ਨੂੰ ਦਿਆਂਗੇ ਪਰਸੋਂ ਦਿਆਂਗੇ, 10 ਰੁਪਏ ਦੇ 5 ਰੁਪਏ ਦੇ ਉਹ ਆਪਣੀ ਠੱਗੀ ਚ ਲੱਗੇ ਸੀਗੇ। ਜਦੋਂ ਰੋਜ਼ ਹੀ ਗਿਆ ਉਹਨਾਂ ਨੇ ਕਿਹਾ ਹਟਦਾ ਹੀ ਨੀ ਯਾਰ, ਸਵੇਰੇ ਹੀ ਆ ਜਾਂਦਾ ਪੰਗਾ ਲੈਂਦਾ ਮੱਥੇ ਲੱਗਦਾ, ਉਹਨਾਂ ਨੇ ਚੱਕ ਉੱਥੋਂ ਬਾਹਰੋਂ ਪੱਥਰ ਦਿੱਤਾ, ਕਹਿੰਦਾ ਲੈ ਠਾਕਰ ਜੀ, ਉਹਨੂੰ ਕੀ ਪਤਾ ਸੀ, ਉਹਨੇ ਸਮਝਿਆ ਵੀ ਮੈਂ ਤਾਂ ਪੱਥਰ ਹੀ ਤੇ ਮੇਰਾ ਖੜਾ ਛੱਡੂਗਾ, ਉਹਨੇ ਪੱਥਰ ਦੀ ਇੰਨੀ ਪੂਜਾ ਕੀਤੀ, ਇੰਨੀ ਪੂਜਾ ਕੀਤੀ, ਉਹ ਪੱਥਰ ਦੇ ਵਿੱਚੋਂ ਹੀ ਰੱਬ ਪੈਦਾ ਕਰ ਲਿਆ, ਉਹ ਜੇ ਪੰਡਿਤ ਜੀ ਜਿਹੜੇ ਠਾਕਰਾਂ ਨੂੰ ਘਰੇ ਰੱਖੀ ਬੈਠੇ ਜੋ ਖਾਲੀ ਦੇ ਖਾਲੀ। ਸੋ ਮੇਰਾ ਮਤਲਬ ਕਹਿਣ ਦਾ ਇਹ ਹੈ ਵੀ ਕੁਦਰਤ ਦੇ ਇਹੋ ਜਿਹੇ ਨਿਯਮ ਨੇ, ਕੁਦਰਤ ਨੂੰ ਤੁਸੀਂ ਬੇਵਕੂਫ ਨਹੀਂ ਬਣਾ ਸਕਦੇ, ਲੋਕਾਂ ਨੂੰ ਤੁਸੀਂ ਬੇਵਕੂਫ ਬਣਾ ਸਕਦੇ ਹੋ ਥੋੜੇ ਜਿਹੇ ਟਾਈਮ ਲਈ, ਪਰ ਜਦੋਂ ਕੁਦਰਤ ਨੂੰ ਪਤਾ ਲੱਗਦਾ ਨਾ ਵੀ ਇਹ ਚਲਾਕੀਆਂ ਹੀ ਕਰਦਾ, ਉਹ ਇਹੋ ਜਿਹਾ ਰਗੜਾ ਮਾਰਦਾ, ਇਹੋ ਜਿਹਾ ਰਗੜਾ ਮਾਰਦਾ, ਤੁਸੀਂ ਦਾ ਕੀ, ਤੁਹਾਡੀ ਆਉਣ ਵਾਲੀਆਂ ਜਨਰੇਸ਼ਨ 10-10 ਤੱਕ ਰੋਂਦੀਆਂ ਰਹਿਣਗੀਆਂ, ਪਿੜਦੀਆਂ ਰਹਿਣਗੀਆਂ, ਤੁਸੀਂ ਉੱਠ ਨਹੀਂ ਸਕਦੇ ਉੱਪਰ। ਸੋ ਅੱਜ ਆਪਾਂ ਉਹੀ ਕੁਦਰਤ ਦੇ ਨਿਯਮਾਂ ਦੀ ਗੱਲ ਕਰਨੀ ਹੈ। ਇੱਕ ਨਿਯਮ ਹੈ ਲਾ ਆਫ ਵਨਨੈਸ, ਲਾ ਆਫ ਯੂਨਿਟੀ, ਕੁੱਲ ਕਾਇਨਾਤ ਦੀ ਗੱਲ ਕਰਨਾ, ਕੁੱਲ ਕਾਇਨਾਤ ਦੇ ਵਿੱਚ ਜੋ ਵੀ ਕੁਛ ਹੈ ਹਰੇਕ ਦਾ ਦੂਜੇ ਦੇ ਨਾਲ ਲਿੰਕ ਜੁੜਿਆ ਹੋਇਆ। ਆਪਾਂ ਸਾਈਕਲ ਨਹੀਂ ਚਲਾਉਂਦੇ, ਸਾਈਕਲ ਦੇ ਵਿੱਚ ਇੱਕ ਚੇਨ ਹੁੰਦੀ ਹੈ, ਚੇਨ ਦੇ ਵਿੱਚ ਬਰੀਕ ਬਰੀਕ ਕੜੀਆਂ ਹੁੰਦੀਆਂ ਨੇ, ਇੱਕ ਕੜੀ ਦਾ ਦੂਜੀ ਨਾਲ, ਦੂਜੀ ਦਾ ਤੀਜੀ ਨਾਲ, ਤੀਜੀ ਦਾ ਚੌਥੀ ਨਾਲ ਲਿੰਕ ਹੁੰਦਾ, ਤਾਂ ਹੀ ਉਹ ਚੇਨ ਘੁੰਮਦੀ ਹੈ ਤੇ ਤਾਂ ਹੀ ਸਾਡਾ ਸਾਈਕਲ ਚੱਲਦਾ। ਜੇ ਇੱਕ ਕੜੀ ਟੁੱਟ ਜੇ ਚਲਾ ਲਓਗੇ ਸਾਈਕਲ, ਕਿਉਂਕਿ ਲਿੰਕ ਟੁੱਟ ਗਿਆ। ਸਾਈਕਲ ਉਵੇਂ ਹੀ ਚੱਲਦਾ ਜਦੋਂ ਲਿੰਕ ਬਣਿਆ ਹੋਇਆ। ਇਸੇ ਤਰ੍ਹਾਂ ਕੁਦਰਤ ਦੀ ਕੋਈ ਵੀ ਚੀਜ਼ ਲੈ ਲਓ, ਚਾਹੇ ਤੁਸੀਂ ਅਸਮਾਨ ਲੈ ਲਓ, ਚਾਹੇ ਪਤਾਲ ਲੈ ਲਓ, ਚਾਹੇ ਜ਼ਮੀਨ ਲੈ ਲਓ, ਚਾਹੇ ਜਾਨਵਰ ਲੈ ਲਓ, ਚਾਹੇ ਬੰਦੇ ਲੈ ਲਓ, ਹਰ ਇੱਕ ਦਾ ਦੂਜੇ ਨਾਲ ਸੰਬੰਧ ਹੈ। ਸਾਡਾ ਜਾਨਵਰਾਂ ਨਾਲ ਕੀ ਸੰਬੰਧ ਹੈ, ਸਾਡਾ ਉਹਦੇ ਵਿੱਚ ਵੀ ਖੂਨ ਹੈ, ਸਾਡੇ 'ਚ ਵੀ ਖੂਨ ਹੈ। ਆਪਾਂ ਕਾਰ ਚਲਾਉਣੀ ਹੁੰਦੀ ਆ, ਕਈ ਵਾਰੀ ਕਾਟੋ ਆ ਜਾਂਦੀ ਹੈ, ਕਾਟੋ ਜੋ ਵਿਚਾਲੇ ਜਾਂਦੀ ਹੈ, ਇੱਧਰ ਜਾਵਾਂ ਕਿ ਉੱਧਰ ਜਾਵਾਂ, ਜਿੱਧਰ ਨੂੰ ਵੀ ਜਾਂਦੀ ਹੈ, ਜੇ ਤਾਂ ਪਿੱਛੇ ਨੂੰ ਮੁੜਿਆ ਤਾਂ ਠੀਕ ਹੈ, ਜੇ ਆਪਣੀ ਮਰਜ਼ੀ ਕਰਦੀ ਹੈ ਮਾਰੀ ਜਾਂਦੀ ਹੈ ਉੱਥੇ। ਇਹਦਾ ਮਤਲਬ ਕਾਟੋ ਦੇ ਵਿੱਚ ਵੀ ਬਰੇਨ ਹੈ ਨਾ। ਜਦੋਂ ਆਪਾਂ ਮੁਰਗਿਆਂ ਨੂੰ ਫੜ ਕੇ ਗਰਦਨ ਮਰੋੜਦੇ ਹਾਂ, ਗਊਆਂ ਦੀਆਂ ਘੋੜਿਆਂ ਦੀਆਂ ਮਰੋੜਦੇ ਹਾਂ, ਉਹਨਾਂ ਨੂੰ ਪਹਿਲਾਂ ਪਤਾ ਲੱਗ ਜਾਂਦਾ ਵੀ ਇਹ ਜ਼ਾਲਮ ਹੈ, ਉਹ ਕਿਵੇਂ ਥਰ ਥਰ ਕੰਬਦੀਆਂ ਨੇ। ਉਸੇ ਤਰ੍ਹਾਂ ਜੋ ਡਾਕਟਰ ਸਾਡੇ ਛੋਟੀ ਜਿਹੀ ਸੂਈ ਲਾਉਂਦਾ, ਸਾਡੀ ਵੀ ਚੀਕ ਨਿਕਲ ਆਉਂਦੀ ਹੈ। ਇਹਦਾ ਮਤਲਬ ਸਾਡੇ ਚ ਆਤਮਾ ਹੈਗੀ, ਇਸੇ ਤਰ੍ਹਾਂ ਜਾਨਵਰਾਂ ਚ ਆਤਮਾ। ਫੁੱਲਾਂ ਨੂੰ ਦੇਖ ਲਓ, ਪਾਣੀ ਨਾ ਦਿਓ ਕਮਲਾ ਜਾਂਦੇ ਨੇ, ਜੇ ਤੁਸੀਂ ਉਹਨਾਂ ਨੂੰ, ਮੈਂ ਤੁਹਾਨੂੰ ਦਾਅਵੇ ਨਾ ਕਹਿਣਾ, ਮੈਂ ਕਰਕੇ ਦੇਖੀ ਹੈ ਗੱਲ, ਕਿਸੇ ਵੀ ਫੁੱਲ ਦੇ ਕੋਲੇ ਜੇ ਹੁਣ ਗਰਮੀਆਂ ਆ ਗਈਆਂ ਸਾਡੇ ਕੈਨੇਡਾ ਚ, ਗੁਲਾਬ ਦੇ ਫੁੱਲ ਲੱਗੇ ਨੇ, ਖੜ ਜਾਓ ਉੱਥੇ, ਉਹਨੂੰ ਰੋਜ਼ ਜਾ ਕੇ 10 ਦਿਨ ਗਾਲਾਂ ਦਿਓ, ਨਾਲੇ ਕੈਮਰਾ ਰੱਖਿਓ ਆਪਣਾ, ਸੈੱਲ ਫੋਨ ਵਧੀਆ IP ਦਾ, ਉਹਨੂੰ ਗਾਲਾਂ ਕੱਢੋ, ਤੂੰ ਹਰਾਮ ਦੇ ਆ, ਤੂੰ ਆਇਆ, ਜੋ ਕਹਿੰਦਾ ਕਹਿੰਦਾ, ਤੁਸੀਂ ਦੇਖੋ ਉਹ ਸੁਣ ਕੇ ਨਾ ਤੁਹਾਡੀਆਂ ਗੱਲਾਂ, ਹਾਲਾਂਕਿ ਕਹਿੰਦਾ ਫੁੱਲ ਨੂੰ ਸਮਝ ਨਹੀਂ, ਉਹ ਵੀ ਕਮਲਾ ਜੂਗਾ, ਉਹ ਵੀ ਮਰਜਾਉਣਾ ਸ਼ੁਰੂ ਹੋ ਜੂਗਾ, ਉਹਨੂੰ ਕਹੋ ਵਾਹ ਵਾਹ ਕਿੰਨਾ ਖੂਬਸੂਰਤ ਹੈ, ਕਿੰਨਾ ਖੂਬਸੂਰਤ ਹੈ, ਉਹ ਹੋਰ ਵੀ ਖਿਲਣਾ ਸ਼ੁਰੂ ਹੋ ਜੂ। ਇਹਦਾ ਮਤਲਬ ਕੁਦਰਤ ਦੇ ਵਿੱਚ ਯੂਨਿਟੀ ਹੈ, ਵਨਨੈਸ ਹੈ। ਆਪਾਂ ਕੁਦਰਤ ਦੇ ਦੇਖੋ ਟ੍ਰੀਜ਼ ਕਿੰਨੇ ਨੇ, ਛੋਟੀ ਗੱਲ ਐਗਜ਼ਾਮਪਲ, ਹਰ ਟ੍ਰੀਜ਼ ਦੇ ਵਿੱਚ ਲੱਖਾਂ ਤਰ੍ਹਾਂ ਦੇ ਪੌਦੇ ਨੇ, ਲੱਖਾਂ ਤਰ੍ਹਾਂ ਦੇ ਫੁੱਲ ਫਲ ਲੱਗਦੇ ਨੇ, ਕਿੰਨੇ ਲੱਗਦੇ, ਉਹਨਾਂ ਦਾ ਸੰਬੰਧ ਹੈ ਇੱਕ ਦੂਜੇ ਨਾਲ। ਜਿਹੜਾ ਫੁੱਲ ਲੱਗਿਆ ਪੱਤੇ ਲੱਗੇ ਨੇ, ਉਹਦਾ ਟਾਹਣੀ ਨਾਲ ਸੰਬੰਧ ਹੈ, ਟਾਹਣੀ ਦਾ ਦਰਖਤ ਨਾਲ ਸੰਬੰਧ ਹੈ, ਦਰਖਤ ਦਾ ਜੜ ਨਾਲ ਸੰਬੰਧ ਹੈ, ਜੜ ਦਾ ਪਾਣੀ ਦੇ ਨਾਲ ਸੰਬੰਧ ਹੈ, ਧਰਤੀ ਦੇ ਨਾਲ ਸੰਬੰਧ ਹੈ, ਸੂਰਜ ਦੇ ਨਾਲ ਸੰਬੰਧ ਹੈਗਾ ਕਿ ਨਹੀਂ? ਸਾਰਿਆਂ ਦਾ ਇੱਕ ਦੂਜੇ ਨਾਲ ਕਨੈਕਸ਼ਨ ਜੁੜਿਆ ਹੋਇਆ। ਸੋ ਇਹੀ ਜਿਹੜਾ ਹੈਗਾ ਉਹ ਲਾਅ ਆਫ ਯੂਨਿਟੀ ਕਹਿੰਦੇ। ਅਸੀਂ ਕੀ ਸਿੱਖਣਾ? ਅਸੀਂ ਇਹ ਸਿੱਖਣਾ ਭਾਈ ਸਾਹਿਬ, ਯੂਨਿਟੀ ਤੋਂ ਵੀ ਇੱਕ ਦੂਜੇ ਨਾਲ ਲਿੰਕ ਹੈ। ਜਿਹੋ ਜਿਹਾ ਤੁਸੀਂ ਬਿਹੇਵ ਕਰੋਗੇ, ਜੇ ਚੰਗਾ ਬਿਹੇਵ ਕਰੋਗੇ, ਉਹਦਾ ਅਸਰ ਲੱਖਾਂ ਬੰਦਿਆਂ ਤੇ ਪੈਂਦਾ ਹੈ। ਪਾਕਿਸਤਾਨ ਦੇ ਵਿੱਚ ਇੱਕ ਅਬਦੁਲ ਸਤਾਰ ਈਵੀ ਹੈ, ਉਹਨਾਂ ਦਾ ਹਾਸਪਿਟਲ ਹੈ, ਮੈਂ ਕਿਉਂਕਿ ਉਹਨਾਂ ਦੇ ਪ੍ਰੋਗਰਾਮ ਬਹੁਤ ਦੇਖਦਾ। ਉਹ ਕਹਿੰਦੇ ਗਰੀਬ ਜਿਹਾ ਬੰਦਾ ਸੀ, 5000 ਨਾਲ ਇਹਨੇ ਸ਼ੁਰੂ ਕੀਤਾ ਸੀਗਾ। ਉਹਦੇ ਬਾਰੇ ਕਿਹਾ ਜਾਂਦਾ ਵੀ ਅਮੀਰ ਦਿਲ ਗਰੀਬ ਇਨਸਾਨ, ਇਨਸਾਨ ਤਾਂ ਉਹ ਗਰੀਬ ਹੈ ਪਰ ਦਿਲ ਬਹੁਤ ਵੱਡਾ। ਕਿੰਨੇ ਜਿਹੜੇ ਬੱਚੇ ਨੇ ਉਹਨਾਂ ਦੀ ਪਰਵਰਿਸ਼ ਹੋ ਰਹੀ ਹੈ, ਕਿੰਨੀਆਂ ਵਿਧਵਾ ਉੱਥੇ ਜਾ ਰਹੀਆਂ, ਕਿੰਨੇ ਸਕੂਲ ਕਾਲਜ ਨੇ। ਈਵਨ ਅਮੈਰੀਕਾ ਦੇ ਵਿੱਚ ਜਿਹੜਾ ਉਹ ਇੱਕ ਵਾਰੀ ਤੂਫਾਨ ਆਇਆ ਸੀ, ਕ੍ਰਿਸਟੀਨਾ ਪਤਾ ਨਹੀਂ ਕਟਰੀਨਾ ਕੀ ਕਹਿੰਦੇ ਨੇ, ਉੱਥੇ ਵੀ ਉਹਨੇ ਜਿਹੜਾ ਆਪਾਂ ਕਹਿੰਦੇ ਹਾਂ ਵੀ ਗਰੀਬ ਬੰਦਾ ਜਿਹਨੇ 5000 ਨਾਲ ਸ਼ੁਰੂ ਕੀਤਾ, ਉਹਨੇ ਉੱਥੇ ਵੀ $200,000 ਡੋਨੇਟ ਕੀਤਾ। ਸੋ ਅੱਜ ਉਹਦੇ ਸਾਰੇ ਹਾਸਪਿਟਲਾਂ 'ਚ ਐਂਬੂਲੈਂਸ ਚੱਲਦੀਆਂ। ਤੁਸੀਂ ਇੰਡੀਆ 'ਚ ਲੈ ਲਓ, ਉਹ ਵੀ ਪਾਕਿਸਤਾਨ 'ਚ ਕਰਤਾਰਪੁਰ, ਗੁਰੂ ਨਾਨਕ ਸਾਹਿਬ ਉੱਥੇ ਪੈਦਾ ਹੋਏ, ਹੱਥਾਂ ਨਾਲ ਖੇਤੀ ਕੀਤੀ। ਉਹ ਖੇਤੀ ਦੇ ਵਿੱਚ ਜਿਹੜੀ ਕਣਕ ਹੁੰਦੀ ਸੀ, ਜਿਹੜੇ ਗਰੀਬ ਗੁਰੂ ਵੀ ਹੁੰਦੇ ਸੀ, ਲੋੜਵੰਦ ਹੁੰਦੇ, ਸ਼ਾਮ ਨੂੰ ਲੰਗਰ ਚਲਾਉਂਦੇ, 2 ਬੰਦਿਆਂ ਦਾ, 4 ਬੰਦਿਆਂ ਦਾ, 5 ਬੰਦਿਆਂ ਦਾ, ਉਹਨਾਂ ਦਾ ਕੀਤਾ ਚੰਗਾ ਕੰਮ ਅੱਜ ਦੁਨੀਆਂ ਦੇ ਵਿੱਚ ਹਰ ਗੁਰਦੁਆਰੇ ਵੀ ਥਾਂ ਥਾਂ ਦੇ ਉੱਤੇ ਲੰਗਰ ਲੱਗਦੇ ਨੇ। ਕੀਤਾ ਇੱਕ ਬੰਦੇ ਨੇ ਚੰਗਾ ਕੰਮ, ਉਹਨਾਂ ਨੂੰ ਦੇਖ 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 ਕੇ ਅੱਗੇ ਫੈਲ ਗਿਆ। ਹਾਂਜੀ, ਤੁਸੀਂ ਗੱਲ ਛੱਡੋ, ਬਾਕੀ ਤੁਸੀਂ ਆਪਣੇ ਐਂ ਕਰੋ, ਅੱਜ ਹੀ ਕਰਕੇ ਦੇਖ ਲਓ। ਤੁਸੀਂ ਮਾਲ ਦੇ ਵਿੱਚ ਕਿਤੇ ਜਾਂਦੇ ਹੋ, ਕਿਤੇ ਥੀਏਟਰ 'ਚ ਜਾਂਦੇ ਹੋ, ਕਿਤੇ ਤੁਰੇ ਜਾਂਦੇ ਪਾਰਕ 'ਚ ਜਾਂਦੇ ਹੋ, ਜਾਂ ਕੋਈ ਸਾਹਮਣੇ ਬੰਦਾ ਆ ਜੇ ਨਾ, ਉਹਨੂੰ ਮਾੜਾ ਜਿਹਾ ਘੂਰੀ ਜੀ ਵੱਟੋ, ਉਹ ਵੀ ਤੁਹਾਨੂੰ ਘੂਰੀ ਵੱਟੋ। ਤੁਸੀਂ ਮਾੜਾ ਜਿਹਾ ਸਮਾਈਲ ਦੇ ਦਿਓ, ਉਹ ਵੀ ਸਮਾਈਲ ਦੂ, ਹਾਲਾਂਕਿ ਜਾਣਦੇ ਕੋਈ ਨਹੀਂ ਹੈ, ਅਸਰ ਹੋਗਾ ਕਿ ਨਹੀਂ ਸਮਾਈਲ ਦਾ? ਤੁਸੀਂ ਦਿੱਤੀ, ਦੂਰੋਂ ਸਮਾਈਲ ਮਿਲ ਗਈ। ਸੋ ਇਸ ਕਰਕੇ ਇਹ ਗੱਲ ਨੂੰ ਪੱਕਾ ਮੰਨ ਲਓ ਕਿ ਜਿੰਨੇ ਵੀ ਦੁਨੀਆਂ ਦੇ ਵਿੱਚ ਕੋਈ ਵੀ ਚੀਜ਼ ਹੈ, ਉਹਨਾਂ ਦਾ ਸਾਡਾ ਇੱਕ ਦੂਜੇ ਨਾਲ ਲਿੰਕ ਹੈ। ਇੰਡੀਆ ਦੇ ਵਿੱਚ ਸੋਨੂ ਸੂਦ ਹੈ ਮੋਗੇ ਤੋਂ, ਉਹਨੇ ਜੋ ਕੋਵਿਡ ਆਏ, ਕਦੇ ਕਿਸੇ ਨੂੰ ਲੱਕੜਾਂ ਦਿੱਤੀਆਂ, ਕਿਸੇ ਨੂੰ ਕੱਪੜੇ ਦਿੱਤੇ, ਕਿਸੇ ਨੂੰ ਆਉਣ ਜਾਣ ਦਾ ਪ੍ਰਬੰਧ ਕੀਤਾ, ਉਹਨੂੰ ਦੇਖ 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 ਕੇ ਹੀ ਹੋਰ ਲੋਕ ਵੀ ਲੱਗੇ। ਸਾਡੇ ਦਿੱਲੀ ਦੇ ਵਿੱਚ ਮੈਂ ਤੁਹਾਨੂੰ ਇਹ ਗੱਲ ਨਹੀਂ, ਕੋਈ ਮੈਂ ਆਪਣਾ ਜਸ਼ਨ ਲੈਣੀ ਚਾਹੁੰਦਾ, ਇੱਕ ਦਿਨ ਮੈਂ ਕੁਦਰਤੀ ਯੂਟਿਊਬ ਦੇਖ ਰਿਹਾ ਸੀ, ਉੱਥੇ ਕੋਈ ਦਿੱਲੀ ਤੋਂ ਬੰਦਾ ਮੁੰਡਾ ਰਾਤ ਨੂੰ ਗਰੀਬਾਂ ਨੂੰ ਜਿਹੜਾ ਵੀ ਕੋਈ ਸੜਕ ਤੇ ਪਿਆ ਕੁਛ ਪਿਆ, ਕੰਬਲ ਦੇ ਰਿਹਾ ਸੀ। ਤੇ ਜਦੋਂ ਕੰਬਲ ਦੇ ਰਿਹਾ ਸੀ, ਮੈਂ ਦੇਖਣ ਲੱਗ ਗਿਆ, ਮੇਰੀ ਵੀ ਥੋੜੀਆਂ ਅੱਖਾਂ 'ਚ ਹੰਝੂ ਆ ਗਈ, ਬੰਦਾ ਚੰਗਾ ਕੰਮ ਕਰਦਾ। ਉਹਨੇ ਨਾਂ ਲਿਆ ਵੀ ਕੈਨੇਡਾ ਤੋਂ ਡਾਕਟਰ ਕਿਮੀ ਗੋਇਲ ਨੇ ਇੰਨੇ ਪੈਸੇ ਭੇਜੇ ਨੇ, ਉਹ ਮੇਰੀ ਬੇਟੀ ਸੀ, ਉਹਨੂੰ ਪਤਾ, ਉਹਨੂੰ ਡਾਊ ਨੂੰ ਪੁੱਛੋ, ਉਹਦਾ ਵਿਚਾਰੀ ਕਿਤੇ ਦਿੱਲੀ, ਉਹਨੂੰ ਪਤਾ ਹੀ ਨਹੀਂ ਉਹਨਾਂ ਕਿਹੜੀਆਂ ਸੜਕਾਂ ਤੇ ਹੈ। ਸੋ ਕੰਮ ਇੱਥੋਂ ਬਸ ਚੰਗਾ ਕਰਦੇ ਆ, ਉਹਦੀ ਵੀ ਬਰਕਤ ਆ, ਉਹ ਵੀ ਖੁਸ਼ ਰਹਿੰਦੀ ਹੈ। ਸੋ ਇਸ ਕਰਕੇ ਮੈਂ ਜਿਹੜੀ ਗੱਲ ਕਹਿਣੀ ਚਾਹੁੰਦਾ, ਉਹ ਇਹ ਕਹਿਣਾ ਵੀ ਕੁਦਰਤ ਦਾ ਇਹ ਨਿਯਮ ਹੈ ਕਿ ਹਮੇਸ਼ਾ ਕੋਸ਼ਿਸ਼ ਕਰੋ ਚੰਗੇ ਕੰਮ ਕਰਨ ਦੀ, ਜਦੋਂ ਸਮਾਈਲ ਦੇਣ ਦੀ। ਕਿਸੇ ਬਾਰੇ ਮਾੜਾ ਸੋਚਦੇ ਹੋ, ਮੈਂ ਕੈਨੇਡਾ 'ਚ ਬੈਠ ਕੇ, ਖੁਸ਼ਦੀਪ ਮਿੱਤਲ ਜੀ ਮੇਰਾ ਪ੍ਰੋਗਰਾਮ ਸੁਣਦੇ ਨੇ, ਮੇਰੇ ਭਤੀਜੇ ਨੇ, ਮੈਂ ਇਹਨਾਂ ਬਾਰੇ ਮਾੜਾ ਸੋਚਿਆ ਨਾ, ਇਹਨਾਂ ਨੂੰ ਉੱਥੇ ਧੂਰੀ ਬੈਠੇ ਹੀ ਪਤਾ ਲੱਗ ਜੂਗਾ ਕਿ ਮਾਮਾ ਜੀ ਮੇਰੇ ਬਾਰੇ ਮਾੜਾ ਕਹਿੰਦੇ ਨੇ। ਜੇ ਮੈਂ ਚੰਗਾ ਕਹਾਂ, ਇਹਨਾਂ ਨੂੰ ਚੰਗਾ ਤਾਂ ਪਤਾ ਲੱਗ ਜੂਗਾ। ਸੋ ਇਸ ਕਰਕੇ ਆਪਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕੁਦਰਤ ਦੇ ਇਸ ਨਿਯਮ ਨੂੰ ਸਮਝਣ ਦੀ, ਕਿ ਹਮੇਸ਼ਾ ਪੋਜੀਟਿਵ ਅੱਛਾ ਸੋਚੋ। ਦੂਜਾ ਕੁਦਰਤ ਦਾ ਕੀ ਨਿਯਮ ਹੈ? ਲਾ ਆਫ ਗਿਵਿੰਗ, ਲਾ ਆਫ ਐਕਸ਼ਨ ਐਂਡ ਰਿਐਕਸ਼ਨ। ਕੁਦਰਤ ਦਾ ਨਿਯਮ ਇਹ ਹੈ ਵੀ ਜੋ ਵੀ ਤੁਸੀਂ ਕੁਦਰਤ ਨੂੰ ਦਿੰਦੇ ਹੋ ਨਾ, ਉਹ ਉਨਾ ਨਹੀਂ ਮੋੜਦੀ, ਉਹ ਦੁੱਗਣਾ, ਚੌਗਣਾ, 10 ਗੁਣਾ ਕਰਕੇ ਮੋੜਦੀ ਹੈ। ਚੰਗਾ ਕਰੋਗੇ ਚੰਗਾ ਵਾਲਾ ਹੋਊਗਾ, ਪੁੰਨਦਾਨ ਕਰੋਗੇ ਤੁਹਾਡਾ ਜ਼ਿਆਦਾ ਘਰ ਭਰਨਗੇ। ਪੈਸਾ ਮੰਗਣ ਦੀ ਆਦਤ, ਚੋਰੀ ਕਰਨ ਦੀ, ਮੈਨੂੰ ਚੋਰੀ ਤੋਂ ਗੱਲ ਯਾਦ ਆ ਗਈ, ਇਹ ਦੂਜੇ ਲਾ ਦੇ ਅਨੁਸਾਰ। ਇੱਕ ਪਿਓ ਨੂੰ ਆਦਤ ਸੀ ਚੋਰੀ ਕਰਨ ਦੀ, ਚੋਰੀਆਂ ਬੜੀਆਂ ਕਰਦਾ ਸੀ ਸ਼ਹਿਰ 'ਚ, ਪਿੰਡ 'ਚ ਜਾ ਕੇ। ਉਹਦਾ ਮੁੰਡਾ ਹੋ ਗਿਆ ਜਵਾਨ, ਹੁਣ ਚੋਰ ਨੇ ਕਿਹਾ ਵੀ ਮੁੰਡੇ ਨੂੰ ਹੋਰ ਕਿਹੜਾ ਕੰਮ ਲਾਊ, ਕਿਹੜਾ ਮੈਨੂੰ ਮੈਡੀਕਲ ਦੀ MD ਦੀ ਡਿਗਰੀ, ਦੋਨੀਆਂ ਨੂੰ ਚੋਰੀ ਦਾ ਕੰਮ ਹੀ ਸਿਖਾ ਦਿਓ, ਈਜ਼ੀ ਕੰਮ ਹੈ, ਰਾਤ ਨੂੰ ਜਾਂਦੇ ਆ, ਜਾ ਕੇ ਜਿਹੜਾ ਕੋਈ ਸੁੱਤਾ ਪਿਆ ਹੁੰਦਾ ਕਿਸੇ ਦਾ ਘਰ ਦਾ ਦਰਵਾਜ਼ਾ, ਕੰਧ ਟੱਪ ਕੇ ਚੀਜ਼ ਚੱਕ ਲਿਆਉਂਦਾ, ਅੱਗੇ ਅੱਗੇ ਵੇਚ ਦਿੰਦਾ, ਈਜ਼ੀ ਕੰਮ ਹੈ। ਉਹਨੇ ਕਿਹਾ ਮੁੰਡੇ ਨੂੰ ਚੋਰੀ ਦਾ ਕੰਮ ਸਿਖਾਓ, ਉਹਨੂੰ ਪਹਿਲੇ ਦਿਨ ਲੈ ਗਿਆ, ਪੁੱਤ ਤੈਨੂੰ ਮੈਂ ਆਪਣਾ ਕੰਮ ਸਿਖਾਵਾਂ, ਉਹ ਚਲਿਆ ਗਿਆ ਮੁੰਡਾ। ਅੱਗੇ ਜਾ ਕੇ ਜਦੋਂ ਜਾਣ ਲੱਗੇ ਤੇ ਅੱਗੇ ਇੱਕ ਕੋਠੀ ਸੀਗੀ, ਉੱਥੇ ਕੋਠੀ ਦੇ ਮੂਹਰੇ ਰੁਕ ਗਿਆ, ਕਹਿੰਦਾ ਪੁੱਤ ਆਹ ਦੇ ਕੋਠੀ ਕਿੱਡੀ ਵੱਡੀ ਆ। ਕਹਿੰਦਾ ਹਾਂ ਬਾਪੂ ਜੀ। ਕੀ ਮਤਲਬ? ਕਹਿੰਦਾ ਮਤਲਬ ਇਹ ਵੀ ਇਹ ਕੋਠੀ ਦੇ ਘੱਟੋ ਘੱਟ ਮੈਂ 20 ਵਾਰੀ ਚੋਰੀ ਕੀਤੀ ਹੈ ਜ਼ਿੰਦਗੀ 'ਚ, ਕਦੇ ਮੈਂ ਕੰਬਲ ਚੱਕ ਲਿਆਉਣਾ, ਕਦੇ ਪੈਸੇ ਚੱਕ ਲਿਆਉਣਾ, ਕਦੇ ਗਊ ਖੋਲ ਲਈ, ਕਦੇ ਮਹਿਸ ਖੋਲ ਲਈ। ਕਹਿੰਦਾ ਅੱਛਾ, ਤੂੰ ਚੁੱਪ ਕਰ ਗਿਆ। ਕਹਿੰਦਾ ਤੁਸੀਂ 20 ਵਾਰ ਚੋਰੀ ਕੀਤੀ? ਕਹਿੰਦਾ ਹਾਂ। ਕਹਿੰਦਾ ਪਰ ਪਿਤਾ ਜੀ ਮੈਨੂੰ ਇੱਕ ਗੱਲ ਨਹੀਂ ਸਮਝ ਆਈ, ਤੁਸੀਂ 20 ਵਾਰ ਚੋਰੀ ਤਾਂ ਕਰ ਲਈ, ਪਰ ਇਹਦੀਆਂ ਤਾਂ ਲਾਈਟਾਂ ਬੱਲਬ ਹਾਲੇ ਵੀ ਚੱਲਦੇ ਨੇ, ਆਪਣੇ ਘਰੇ ਤਾਂ ਦੀਵਾ ਵੀ ਨਹੀਂ ਚੱਲਦਾ। ਕਹਿੰਦੇ ਚੋਰ ਦੇ ਘਰ ਵੀ ਬਰਕਤ ਹੋਈ ਹੈ, ਠੱਗੀ ਵਾਲੇ ਦੇ ਵੀ ਘਰ ਬਰਕਤ ਹੋਈ ਹੈ, ਕਰ ਲਓ ਟੈਂਪਰਰੀ, ਆ ਜਿਹੜੇ ਡਰੱਗਜ਼ ਵੇਚਦੇ ਨੇ ਪੁੱਠਿਆ ਸਿੱਧਾ ਕੰਮ ਕਰਦੇ ਜੋ ਟੈਕਸ ਫੜੇ ਨੇ ਈਵਨ ਧਾਰਮਿਕ ਸਥਾਨਾਂ ਦੇ ਬੰਦੇ ਜਿਹੜੇ ਨੇ ਆਪਣੇ ਆਪ ਨੂੰ ਬੜੇ ਨੀਵੇਂ ਹੁੰਦੇ ਨੇ ਜਦੋਂ CRA ਦੇ ਰੇਡ ਪੈਂਦੇ ਨੇ ਅਰੈਸਟ ਹੁੰਦੇ ਮੈਂ ਦੇਖਿਆ ਮੇਰੇ ਕੋਲ ਪਰੂਫ ਹੈ ਮੈਨੂੰ ਪੁੱਛ ਲਿਓ ਤੁਸੀਂ ਹੈਨਾ ਉਹ CRA ਦੀ ਵੈਬਸਾਈਟ ਤੇ ਹੈ ਬਣੇ ਹੋਏ ਪ੍ਰਧਾਨ ਨੇ ਉਹ ਇਹ ਕੁਦਰਤ ਨਾਲ ਨਾ ਪੰਗਾ ਲਿਆ ਕਰੀਏ ਕੁਦਰਤ ਦੇ ਨਿਯਮਾਂ ਨੂੰ ਸਮਝੋ ਜਿਵੇਂ ਕਿਸੇ ਕੰਟਰੀ ਦੇ ਕਾਨੂੰਨਾਂ ਨੂੰ ਪੰਗਾ ਲੈਂਦੇ ਹਾਂ ਜਦੋਂ ਰਗੜੇ ਹੁਣ ਸਪੀਡ ਹੈ ਹਾਈਵੇ 401 ਤੇ 100 ਦੀ ਸਪੀਡ ਹੈ 110 ਚਲਾਓ 15 ਚਲਾਓ 20 ਚਲਾਓ ਚਲੋ ਗੱਲ ਹੋ ਗਈ ਜੇ 180 ਤੇ ਚਲਾ ਰਹੇ 160 ਆਪਾਂ ਕਹਿੰਦਾ ਬੜਾ ਮਜ਼ਾ ਗਿਆ ਬੜਾ ਮਜ਼ਾ ਗਿਆ ਦੋ ਨੁਕਸਾਨ ਹੋਣਗੇ ਇੱਕ ਤਾਂ ਕਿਸ ਦਿਨ ਤੁਸੀਂ ਆਪ ਵੀ ਮਾਰੋਗੇ ਦੂਜਿਆਂ ਨੂੰ ਵੀ ਮਾਰੋਗੇ ਤੇ ਤੀਜੇ ਦਿਨ ਜਿੱਦਣ ਕੈਮਰੇ ਵਾਲਿਆਂ ਨੇ ਪੁਲਿਸ ਵਾਲੇ ਨੇ ਫੜ ਲਿਆ ਤੇ ਸਟੰਟ ਡਰਾਈਵ ਦੇ ਵਿੱਚ ਤੁਹਾਨੂੰ ਫਿਰ ਅੰਦਰ ਵੀ ਕਰਨਾ ਤੁਹਾਡੀ ਕਾਰ ਵੀ ਲੈ ਜਾਣੀ ਉਹਨੇ ਫਿਰ ਕਿਉਂ ਕਿਉਂਕਿ ਉਸ ਕੰਟਰੀ ਦੇ ਨਿਯਮਾਂ ਦੇ ਤੁਸੀਂ ਵਿਰੁੱਧ ਚੱਲ ਦਿਓ ਸੋ ਇਸ ਕਰਕੇ ਕੁਦਰਤ ਦੇ ਜਿਹੜੇ ਨਿਯਮ ਹੁੰਦੇ ਨੇ ਨਾ ਉਹਨਾਂ ਦੇ ਮੁਤਾਬਕ ਹੀ ਸਾਨੂੰ ਚੱਲਣਾ ਚਾਹੀਦਾ ਆਪਾਂ ਸਾਰਿਆਂ ਨੇ ਦੇਖਿਆ ਆਪਾਂ ਜ਼ਮੀਨ ਹੁੰਦੀ ਹੈ ਜਿਹੜੇ ਕਿਸਾਨ ਭਰਾ ਨੇ ਉਹ ਇੱਕ ਕਣਕ ਦੀ ਬੋਰੀ ਜ਼ਮੀਨ ਚ ਪਾਉਂਦੇ ਨੇ ਬੀਜਦੇ ਨੇ ਤੇ ਜਦੋਂ ਫਸਲ ਪੱਕਦੀ ਹੈ ਉਹ ਆਪ ਤਾਂ ਨਹੀਂ ਪਕਾਉਂਦੇ ਸੂਰਜ ਉਹਨਾਂ ਦੇ ਕੋਲ ਨਹੀਂ ਪਾਣੀ ਮੀਂਹ ਉਹਨਾਂ ਦਾ ਨਹੀਂ ਹੈ ਜ਼ਮੀਨ ਉਹਨਾਂ ਦੀ ਨਹੀਂ ਹੈ ਪਰ ਉਹਨੇ ਜ਼ਮੀਨ ਨੂੰ ਇੱਕ ਬੋਰੀ ਦਿੱਤੀ ਤੇ ਕੁਦਰਤ ਨੇ ਕੀ ਕੀਤਾ 5-6 ਮਹੀਨਿਆਂ ਬਾਅਦ ਇੱਕ ਬੋਰੀ ਦੀ ਥਾਂ ਤੇ 100 ਬੋਰੀ ਕਣਕ ਦੀ ਦੇਤੀ ਉਹਨੂੰ ਹੁੰਦੀ ਹੈ ਕਿ ਨਹੀਂ ਜੇ ਇੱਕ ਦੀ ਇੱਕ ਬੋਰੀ ਮਿਲਣੀ ਹੋਵੇ ਤੇ ਫਿਰ ਕੌਣ ਬੀਜੂਗਾ ਜੀ ਫਿਰ ਸਾਨੂੰ ਕੀ ਲੋੜ ਅਸੀਂ ਬੈਂਗਣ ਲਾਉਣੇ ਆ ਟਮਾਟਰ ਲਾਉਣੇ ਹੁਣ ਗਰਮੀਆਂ ਆ ਗਈਆਂ ਕੈਨੇਡਾ ਚ ਆ ਸਾਡੇ ਘਰ ਦੇ ਵੀ ਤਿਆਰੀਆਂ ਕਰੇ ਬੈਠੇ ਪਤਾ ਨਹੀਂ ਕਿੰਨੀਆਂ ਸਬਜ਼ੀਆਂ ਬੂਟੇ ਬੀਜੀ ਬੈਠੇ ਨੇ ਜੇ ਉਨੇ ਕੀ ਬੂਟੇ ਮਿਲਣੇ ਹੋਣ ਤੇ ਫਿਰ ਦਿਮਾਗ ਖਰਾਬ ਹੈ ਮਿੱਟੀ ਮੁੱਲ ਨਹੀਂ ਲੈ ਕੇ ਪਾਉਣ ਦੀ ਪਤਾ ਕੀ ਹੈ ਵੀ ਆਹ ਜਿਹੜਾ ਇੱਕ ਕਰੇਲਿਆਂ ਦਾ ਬੂਟਾ ਇੱਕ ਬੀਜ ਬੀਜਿਆ ਨਾ ਕਿੰਨੇ ਕਰੇਲੇ ਲੱਗਣਗੇ ਕਿੰਨੀਆਂ ਭਿੰਡੀਆਂ ਲੱਗਣਗੀਆਂ ਕਿੰਨੇ ਟਮਾਟਰ ਲੱਗਣਗੇ ਕਿੰਨੇ ਬੈਂਗਣ ਲੱਗਣਗੇ ਕਿੰਨੇ ਹੋਇਆ ਕੋਈ ਲੱਗੂਗਾ ਜੋ ਕੁਦਰਤ ਦਾ ਇਹ ਨਿਯਮ ਹੈ ਸੋ ਇਸ ਕਰਕੇ ਸੋਚ ਸਮਝ ਕੇ ਸਾਨੂੰ ਜਿਹੜਾ ਹੈਗਾ ਨਾ ਕੰਮ ਕਰਨਾ ਚਾਹੀਦਾ ਜੀਸਸ ਕ੍ਰਾਈਸਟ ਨੇ ਕਿਹਾ ਸੀਗਾ ਕਿ ਹਰ ਬੰਦਾ ਚਾਹੁੰਦਾ ਕਿ ਮੇਰੀ ਇੱਜ਼ਤ ਹੋਵੇ ਮੈਨੂੰ ਵਧੀਆ ਤਰੀਕੇ ਨਾਲ ਬੋਲੋ ਮੇਰੀ ਰਿਸਪੈਕਟ ਹੋਵੇ ਭਾਈ ਸਾਹਿਬ ਜੇ ਤੁਸੀਂ ਚਾਹੁੰਦੇ ਹੋ ਕਿ ਆਪਣੀ ਰਿਸਪੈਕਟ ਹੋਵੇ ਤਾਂ ਤੁਸੀਂ ਦੂਜਿਆਂ ਦੀ ਪਹਿਲਾਂ ਰਿਸਪੈਕਟ ਕਰੋਗੇ ਤਾਂ ਤੁਹਾਡੀ ਹੋਊਗੀ ਜੇ ਤੁਸੀਂ ਦੂਜਿਆਂ ਨੂੰ ਗਾਲਾਂ ਕੱਢਣੀ ਹੈ ਪਿੱਛੋਂ ਚੁਗਲੀਆਂ ਕਰਨੀਆਂ ਤੇ ਤੁਸੀਂ ਕੀ ਐਕਸਪੈਕਟ ਕਰੋਗੇ ਦੂਜੇ ਤੁਹਾਨੂੰ ਵਧੀਆ ਮਿਠਾਈ ਵੰਡਣਗੇ ਸੋ ਇਸ ਕਰਕੇ ਉਦੋਂ ਜ਼ਿਆਦਾ ਜਿੰਨਾ ਵੀ ਤੁਸੀਂ ਕਿਸੇ ਦਾ ਫਾਇਦਾ ਕਰੋਗੇ ਟਾਈਮ ਪਾ ਕੇ ਤੁਹਾਨੂੰ ਕਈ ਗੁਣਾ ਜ਼ਿਆਦਾ ਮਿਲਦਾ ਮੈਂ ਜੀ ਇੱਕ ਐਗਜ਼ਾਮਪਲ ਦਿੰਦਾ ਐਗਜ਼ਾਮਪਲ ਹੈਗੀ ਤੁਸੀਂ ਗੂਗਲ ਕਰ ਲਿਓ ਆਸਟ੍ਰੇਲੀਅਨ ਦੀ ਇੱਕ ਟੀਵੀ ਐਂਕਰ ਵੀ ਹੈ ਪ੍ਰੋਡਿਊਸਰ ਵੀ ਹੈ ਉਹਦਾ ਨਾਂ ਹੈਗਾ ਰੁਆਂਡਾ ਬੈਰਨ RHONDA ਆਰ ਸਾਇਲੈਂਟ ਹੈ ਰੁਆਂਡਾ ਬੈਰਨ BYRNE ਕਰ ਲਿਓ ਉਹਨੇ ਇੱਕ ਬੁੱਕ ਲਿਖੀ ਹੈ ਦਾ ਸੀਕਰੇਟ ਉਹਨੇ ਇਹੀ ਗੱਲ ਤੇ ਕੀਤੀ ਹੈ ਲਾ ਆਫ ਯੂਨੀਵਰਸਲ ਕੀ ਹੈ ਜਿਹੜਾ ਯੂਨੀਵਰਸ ਦਾ ਲਾ ਆਫ ਗਿਵਿੰਗ ਉਹਨੇ ਕੀ ਲਿਖਿਆ ਉਹ ਕਹਿੰਦੀ ਵੀ ਮੈਂ ਇੱਕ ਮੂਵੀ ਲਈ ਇੱਕ ਸਟੋਰੀ ਲਿਖੀ ਪੈਸੇ ਹੈ ਨਹੀਂ ਸੀਗੇ ਬੈਂਕ ਤੋਂ ਲੋਨ ਲੈ ਲਿਆ 10-15-20 ਹਜ਼ਾਰ ਉਹ ਮੈਨੂੰ ਨਹੀਂ ਪਤਾ ਮੈਂ ਤਾਂ ਬਹੁਤ ਸਾਲ ਪਹਿਲਾਂ 50 ਸਾਲ ਦੇ ਪਹਿਲਾਂ ਕਿਤੇ ਪੜ੍ਹੀ ਵੀ ਹੈ ਉਹਨੇ ਲੋਨ ਲੈ ਲਿਆ ਮੂਵੀ ਚੱਲੀ ਨਹੀਂ ਬੈਂਕ ਵਾਲੇ ਕਹਿੰਦੇ ਪੈਸੇ ਮੁੜਦੇ ਕੋਲ ਪੈਸੇ ਨਹੀਂ ਸੀਗੇ ਉਹਨੇ ਕੀ ਕੀਤਾ ਇੱਕ ਮੂਵੀ ਹੋਰ ਲਿਖ ਲਈ ਕਹਾਣੀ ਬੈਂਕ ਵਾਲੋਂ ਕਹਿੰਦੇ ਵੀ ਮੈਨੂੰ ਅੱਜ ਦੇ ਲਈ ਪੈਸੇ ਦਿਓ ਕਹਿੰਦਾ ਤੇਰਾ ਦਿਮਾਗ ਖਰਾਬ ਪਹਿਲੇ ਤਾਂ ਮੂਡ ਨਹੀਂ ਤੂੰ ਦੂਜੇ ਦਿਨ ਕਿੱਥੋਂ ਦੇ ਦਾਂਗੇ ਉਹਨਾਂ ਨੇ ਜਵਾਬ ਦਿੱਤਾ ਉਹ ਉਦਾਸ ਰਹਿਣ ਲੱਗ ਗਈ ਇੱਕ ਦਿਨ ਉਹਨੇ ਉਹ ਆਪਣੀ ਬੁੱਕ ਦੇ ਵਿੱਚ ਲਿਖਦੀ ਹੈ ਕਹਿੰਦੀ ਇੱਕ ਦਿਨ ਮੇਰੇ ਦਿਮਾਗ 'ਚ ਆਇਆ ਵੀ ਕੁਦਰਤ ਦਾ ਨਿਯਮ ਹੈ ਜੇ ਉਹਨੂੰ ਵਧੀਆ ਚੀਜ਼ ਦਿਓ ਤਾਂ ਕਈ ਗੁਣਾ ਜ਼ਿਆਦਾ ਮੋੜਦੀ ਹੈ ਉਹ ਬਾਜ਼ਾਰ 'ਚ ਸੀਗੀ ਪਰਸ ਖੋਲਿਆ 50 ਦਾ ਨੋਟ $50 ਸੀ ਉਹਨੇ ਕੀ ਕੀਤਾ ਕਿ ਸਟੋਰ ਤੇ ਜਾ ਕੇ 50 ਦੇ ਕੁਆਇਨ ਲੈ ਲਏ 50 ਕੁਆਇਨ ਲੈ ਲਏ ਬਾਜ਼ਾਰ ਦੇ ਵਿੱਚ ਉਹ ਜਿਹੜਾ ਵੀ ਨੀਡੀ ਕੋਈ ਭਿਖਾਰੀ ਬੈਗਰ ਜਾਂ ਕੋਈ ਗਰੀਬ ਮਿਲਦਾ ਉਹ ਇਹੀ ਕੁਆਇਨ ਵੰਡੇਗੀ ਕਿਉਂਕਿ ਉਹ ਦੇਖਣਾ ਚਾਹੁੰਦੀ ਸੀ ਵੀ ਕੁਦਰਤ ਕਹਿੰਦੇ ਵੀ ਜੇ ਕੁਦਰਤ ਲਈ ਕੋਈ ਚੰਗਾ ਕੰਮ ਕਰੋ ਕਈ ਗੁਣਾ ਜ਼ਿਆਦਾ ਮੁੜਦਾ ਵੀ ਮੇਰੇ ਕੋਲ 50 ਨੇ ਮੈਂ ਤਾਂ ਵੈਸੇ ਵੀ ਇੰਨੇ ਕੀ ਨੇ ਵੰਡ ਦੇ ਸੱਚੀ ਗੱਲ ਆ ਉਹਨੇ ਆਪਣੀ ਕਿਤਾਬ 'ਚ ਲਿਖਿਆ ਕਿ ਕਹਿੰਦੀ ਜੋ ਮੈਂ ਘਰੇ ਗਈ ਜਦੋਂ ਘਰੇ ਜਾ ਕੇ ਦਰਵਾਜ਼ਾ ਖੁੱਲ੍ਹ ਲੱਗੀ ਤੇ ਟੈਲੀਫੋਨ ਦੀ ਘੰਟੀ ਵੱਜ ਰਹੀ ਸੀ ਕਹਿੰਦੀ ਉਹ ਭੱਜ ਕੇ ਜਾ ਕੇ ਟੈਲੀਫੋਨ ਦਾ ਘੰਟੀ 'ਚ ਰਿਸੀਵਰ ਚੱਕਿਆ ਹੈਲੋ ਕੀਤੀ ਤੇ ਅੱਗੇ ਉਹ ਬੈਂਕ ਵਾਲੇ ਬੋਲਦੇ ਸੀਗੇ ਉਹ ਕਹਿੰਦੇ ਰੋਂਡਾ ਸਾਡੇ ਹੈੱਡ ਆਫਿਸ ਕੋਲ ਤੇਰਾ ਕੇਸ ਭੇਜਿਆ ਸੀ ਉਹ ਕਹਿੰਦੇ ਕੋਈ ਗੱਲ ਨਹੀਂ ਜੇ ਇੱਕ ਫੇਲ ਹੋ ਗਈ ਮੂਵੀ ਜਿਹੜੀ ਸਟੋਰੀ ਹੈ ਹੋ ਸਕਦਾ ਦੂਜੀ ਕਾਮਯਾਬ ਹੋਵੇ ਤੈਨੂੰ ਅਸੀਂ ਲੋਨ ਪਾਸ ਕਰਤਾ ਉਹਨੇ $50 ਵੰਡੇ ਸੀਗੇ ਜੀ ਉਹਨੂੰ 25 ਲੱਖ ਦਾ ਲੋਨ ਮਿਲ ਗਿਆ ਉਹ ਆਪ ਲਿਖਦੀ ਹੈ ਕਿ ਇਹ ਕਹਿੰਦੀ ਇਹ ਗੱਲ ਪ੍ਰੂਵ ਕਰਦੀ ਹੈ ਜੇ ਤੁਸੀਂ ਚੰਗਾ ਕੰਮ ਕਰਦੇ ਹੋ ਕਈ ਗੁਣਾ ਜ਼ਿਆਦਾ ਔਰ ਦੂਜੀ ਮੂਵੀ ਇੰਨੀ ਉਹਦੀ ਚੜੀ ਇੰਨੀ ਚੜੀ ਇੰਨੀ ਚੜੀ ਹੈ ਦੁਨੀਆਂ ਦੀ ਵੱਧ ਤੋਂ ਵੱਧ ਉਹ ਅਮੀਰ ਲੇਡੀ ਹੈ ਪਲਟੂ ਨੇੜੇ ਸਾਂਚ ਕੇ ਦਿਲ ਸੇ ਹੈ ਦੂਰ ਜਿਹੜਾ ਬੰਦਾ ਸੱਚਾਈ ਨਾਲ ਕੁਦਰਤ ਦੇ ਨੀਵਾਂ ਤੇ ਚੱਲਦਾ ਉਹਦੇ ਨੇੜੇ ਝੂਠ ਫਰੇਬ ਨਹੀਂ ਆ ਸਕਦਾ ਦਿਲ ਮੇ ਆਵੇ ਐ ਨਜ਼ਰ ਉਸ ਸਾਹਿਬ ਕਾ ਨੂਰ ਜਦੋਂ ਬੰਦਾ ਸੱਚ ਦੇ ਉੱਤੇ ਚੱਲਣ ਲੱਗਦਾ ਨਾ ਉਹ ਦੁਨੀਆਂ ਦੀ ਪਰਵਾਹ ਨਹੀਂ ਕਰਦਾ ਉਹ ਉਸ ਨੂਰ ਦੇ ਨਾਲ, ਉਸ ਅੱਲਾ ਦੇ ਨਾਲ, ਉਸ ਵਾਹਿਗੁਰੂ ਨਾਲ, ਉਸ ਪਰਮਾਤਮਾ ਦੇ ਨਾਲ ਜੁੜ ਜਾਂਦਾ ਹੈ। ਮੈਂ ਤੁਹਾਨੂੰ ਇੱਕ ਛੋਟੀ ਜਿਹੀ ਕਹੂੰਗਾ ਕਹਾਣੀ, ਤਾਂ ਮੈਨੂੰ ਲੱਗਦਾ ਮੈਂ 3-4 ਘੰਟੇ ਦਾ ਚੀਜ਼ ਦਾ ਪ੍ਰੋਗਰਾਮ, ਭੈਣ ਤੇ ਭਰਾ ਦੀ ਇਗਜ਼ਾਮਪਲ ਦਿੰਦਾ ਵੀ ਕੀ ਕੰਮ ਕੀਤਾ, ਰਿਜ਼ਲਟ ਕੀ ਹੋਇਆ। ਦੋ ਭੈਣ ਭਰਾ ਸੀਗੇ, ਇੱਕ ਸਮਝ ਲਓ 8 ਸਾਲ ਦਾ, ਇੱਕ 10 ਸਾਲ ਦਾ। ਭੈਣ ਵੱਡੀ ਸੀ, 10 ਸਾਲ ਦੀ ਸੀ, ਮੁੰਡਾ 8 ਸਾਲ ਦਾ ਸੀਗਾ। ਉਹਦੀ ਭੈਣ ਜਦੋਂ ਦੋਨੇ ਸਕੂਲ ਚ ਇਕੱਠੇ ਜਾਂਦੇ ਸੀ, 5-7 ਮੀਲ ਦੂਰ ਸੀਗਾ। ਇੱਕ ਦਿਨ ਕੀ ਹੋਇਆ ਕਿ ਭੈਣ ਨੇ ਦੇਖਿਆ ਵੀ ਮੇਰੀਆਂ ਸਾਰੀਆਂ ਕੁੜੀਆਂ ਕਲਿੱਪ ਲਾਈ ਫਿਰਦੀਆਂ ਨੇ, ਤੇ ਉਹਨੇ ਇੱਕ ਕਲਿੱਪ ਲਈ ਪੈਸੇ ਚੀਜ਼ ਜਿਹਦਾ ਕਰਦਾ ਹੀ ਆ, ਉਹਨੇ ਪਿਓ ਦੇ ਬਟੂਏ ਚੋਂ 54 ਜਾਂ 98 ਚੱਕ ਲਈ, ਕਲਿੱਪ ਲੈ ਲਿਆ। ਪਿਓ ਵੀ ਗਰੀਬ ਸੀਗਾ, ਸ਼ਾਮ ਨੂੰ ਦੇਖਿਆ ਵੀ ਮੇਰੇ ਬਟੂਏ ਚ ਤਾਂ ਆ ਰੁਪਈਆ ਕੱਢਿਆ ਵਾ ਜਾਂ 54 ਕੱਢੀ ਵੀ ਆ। ਉਹਨੇ ਦੋਨੇ ਜਵਾਕਾਂ ਨੂੰ ਬੁਲਾ ਲਿਆ ਵੀ ਮੈਂ ਇਹਦੇ ਬਟੂਏ ਚ ਰੱਖਿਆ, ਕਿਹਨੇ ਚੱਕਿਆ? ਦੋਨੇ ਚੁੱਪ ਕਰਕੇ ਉਹਨੇ ਦੇਖਿਆ ਵੀ ਕੁੜੀ ਨੇ ਚੱਕਿਆ, ਜਾਂ ਕੁੜੀ ਦੇ ਮਾਰਨ ਲੱਗਿਆ ਥੱਪੜ ਭਗਾ ਕੇ ਮੁੰਡੇ ਨੇ ਕੁਦੀ ਬੋਲ ਪਿਆ, ਕਹਿੰਦਾ ਨਹੀਂ ਡੈਡੀ ਨਹੀਂ ਡੈਡੀ, ਕਹਿੰਦਾ ਮੈਂ ਚੋਰੀ ਕੀਤੀ ਸੀ। ਉਹਨੇ ਕਿਹਾ ਅੱਛਾ ਤੂੰ ਕੀਤੀ ਸੀ? ਉਹਨੇ ਚੰਗਾ ਫੈਂਟਾ ਫੇਰਿਆ ਉਹਦੇ ਤੇ। ਰਾਤ ਨੂੰ ਇੱਕੋ ਕਮਰੇ ਚ ਭੈਣ ਭਰਾ ਸੌਂਦੇ ਸੀ, ਮਾਂ ਪਿਓ ਕਮਰੇ ਸੌਂਦੇ ਸੀਗੇ। ਜਦੋਂ ਉਹ ਪਈ ਤਾਂ ਭੈਣ ਰੋਈ ਜਾਵੇ ਰੋਈ ਜਾਵੇ ਰੋਈ ਜਾਵੇ। ਭਰਾ ਨੇ ਦੇਖਿਆ ਵੀ ਇਹ ਰੋਂਦੀ ਕਿਉਂ, ਕਹਿੰਦਾ ਭੈਣੇ ਤੂੰ ਰੋਈ ਕਿਉਂ ਜਾਨੀ ਹੈ? ਕਹਿੰਦੀ ਮੈਂ ਰੋਨੀ ਇਸ ਕਰਕੇ ਆ ਵੀ ਚੱਕਿਆ ਤਾਂ ਮੈਂ ਸੀਗਾ, ਤੂੰ ਆਪਣੇ ਨਾਂ ਤੇ ਲੜੀ, ਤੈਨੂੰ ਡੈਡੀ ਨੇ ਇੰਨਾ ਕੁੱਟਤਾ। ਉਹ ਕਹਿੰਦਾ ਕੋਈ ਨੀ, ਮੈਂ ਤਾਂ ਮੁੰਡਾ, ਤਾਂ ਕੀ ਫਰਕ ਪੈਂਦਾ। ਇਹ ਇੱਕ ਪੁਆਇੰਟ। ਫਿਰ ਕਾਲਜ ਜਾਣਾ ਸੀ ਪੜ੍ਹਨ ਲਈ, ਉਹਨੂੰ ਪਤਾ ਲੱਗਾ ਮਾਂ ਬਾਪ ਕੋਲ ਪੈਸੇ ਨੀ, ਉਹ ਘਰੇ ਚਿੱਠੀ ਲਿਖ ਕੇ ਛੱਡ ਗਿਆ ਵੀ ਮੈਂ ਜਾ ਕੇ ਸ਼ਹਿਰ ਚ ਨੌਕਰੀ ਕਰਦਾ, ਮੈਂ ਤਾਂ ਬਾਅਦ ਚ ਵੀ ਪੜ੍ਹ ਲੂ, ਭੈਣ ਨੂੰ ਕੁੜੀਆਂ ਨੂੰ ਜ਼ਰੂਰ ਪੜ੍ਹਾਓ। ਉਹਨੇ ਆਪਣੇ ਸ਼ਹਿਰ ਜਾ ਕੇ ਨੌਕਰੀ ਦੀ ਪੈਸੇ ਦੇਣ ਲੱਗੇ, ਕੁੜੀਆਂ ਨੂੰ ਪੜ੍ਹਾਉਣਾ ਸ਼ੁਰੂ ਕਰਤਾ। ਇੱਕ ਦਿਨ ਕੀ ਹੋਇਆ, ਕਹਿੰਦੇ ਬੀ ਏ ਫਾਈਨਲ ਜਾਂ ਬੀ ਐਸ ਸੀ ਫਾਈਨਲ ਚ ਹੋ ਗਈ, ਉੱਥੇ ਸ਼ਹਿਰ ਚ ਕਿਤੇ ਕੰਮ ਕਰਦਾ ਸੀ, ਪਰ ਪਤਾ ਨਹੀਂ ਸੀ ਭੈਣ ਨੂੰ ਕਿੱਥੇ, ਕਹਿੰਦਾ ਸਿਮਿੰਟ ਦੀ ਫੈਕਟਰੀ ਚ ਕਰਦਾ ਸੀ। ਉਹ ਹੋਸਟਲ ਚ ਰਹਿੰਦੀ ਸੀ, ਪੈਸੇ ਭਰਾ ਹੀ ਭੇਜਦਾ ਸੀ। ਤੇ ਇੱਕ ਦਿਨ ਉਹਦੀਆਂ ਫਰੈਂਡ ਨੇ ਕਿਹਾ ਹੋਸਟਲ ਚ ਵੀ ਕੋਈ ਬੰਦਾ ਨਾ ਮਜ਼ਦੂਰ ਜਾ ਤੈਨੂੰ ਆਇਆ, ਤੈਨੂੰ ਮਿਲਣ ਆਇਆ। ਉਹ ਥੱਲੇ ਗਈ, ਦੇਖਿਆ ਉਹਦਾ ਭਰਾ ਸੀ ਸਿਮਿੰਟ ਨਾਲ ਲਿਬੜਿਆ ਵਾ। ਜਦੋਂ ਸਿਮਿੰਟ ਨਾਲ ਲਿਬੜਿਆ ਸੀ, ਉਹ ਕਹਿੰਦਾ ਭੈਣੇ ਕੁੜੀਆਂ ਦੇਖਿਆ ਸੀ ਬਾਜ਼ਾਰ ਜਾਂਦੀਆਂ, ਉਹਨਾਂ ਨੇ ਕਲਿੱਪ ਲਿਆ, ਤੈਨੂੰ ਕਲਿੱਪ ਗੁੱਤ ਚਲਾਉਣ ਦਾ ਸ਼ੌਕ ਹੈ, ਮੈਂ ਵੀ ਲੈ ਲਿਆ। ਉਹ ਕਹਿੰਦੀ ਤੂੰ ਪਰ ਦੱਸਿਆ ਕੌਣੀ ਵੀ ਮੈਂ ਇਹਦਾ ਭਰਾ? ਕਹਿੰਦੀ ਮੈਂ ਜਾਣ ਕੇ ਨਹੀਂ ਦੱਸਿਆ, ਜੇ ਮੈਂ ਤੇਰੀ ਕੁੜੀਆਂ ਦੱਸਦਾ ਮੈਂ ਇਹਦਾ ਭਰਾ, ਤੇ ਕੁੜੀਆਂ ਨੇ ਤੇਰੇ ਤੇ ਮਜ਼ਾਕ ਉਡਾਉਣਾ ਸੀ ਵੀ ਇਹਦਾ ਭਰਾ ਤਾਂ ਮਜ਼ਦੂਰ ਹੈ ਕੁਛ ਹੈ ਇਸ ਕਰਕੇ ਦੱਸਿਆ। ਅਗਲੀ ਗੱਲ, ਫਿਰ ਉਹਦਾ ਵਿਆਹ ਹੋਇਆ ਕੁੜੀ ਦਾ, ਉਹਦੇ ਜੀਜੇ ਨੇ ਨੌਕਰੀ ਦਿੱਤੀ, ਜੀਜਾ ਉੱਥੇ ਕੰਪਨੀ ਚ ਵੱਡਾ ਸੀਗਾ, ਉਹਨੇ ਕਿਹਾ ਮੈਂ ਤੈਨੂੰ ਹਾਇਰ ਬਣਾਉਂਦਾ। ਕੁੜੀ ਕਹਿੰਦੀ, ਉਹ ਮੁੰਡਾ ਕਹਿੰਦਾ ਮੈਂ ਨੀ, ਉਹਨੇ ਪੁੱਛਿਆ ਕਿਉਂ ਨੀ, ਕਹਿੰਦਾ ਜੇ ਮੈਂ ਬਣਾਤਾ ਇੰਨੀ ਬੜੀ ਫੈਕਟਰੀ ਚ ਇੰਪਲਾਈ ਨੇ, ਉਹ ਕਹਿਣਗੇ ਜੀਜੇ ਦੀ ਸਿਫਾਰਿਸ਼ ਨਾਲ ਇਹਦੇ ਨਾਲ ਤੇਰੀ ਵੀ ਬਦਨਾਮੀ ਹੋਊਗੀ। ਚੌਥੀ ਗੱਲ, ਮੈਂ ਸ਼ਾਰਟਕੱਟ ਤਾਂ ਕਹਿੰਦਾ ਕਿਉਂਕਿ ਟਾਈਮ ਆ ਗਿਆ ਨੀ ਦਿੰਦਾ। ਤੇ ਚੌਥੀ ਗੱਲ ਕੀ, ਉਹ ਮੁੰਡੇ ਦਾ ਫਿਰ ਅਖੀਰ ਚ ਵਿਆਹ ਹੋ ਗਿਆ। ਜਦੋਂ ਚਰਚ ਚ ਵਿਆਹ ਹੋਇਆ ਤੇ ਉੱਥੇ ਪਾਦਰੀ ਉਹਨਾਂ ਨੂੰ ਪੁੱਛਦੇ ਹੁੰਦੇ ਨੇ ਵੀ ਹੂਮ ਡੂ ਯੂ ਲਾਈਕ ਜਾਂ ਹੂਮ ਡੂ ਯੂ ਲਵ ਮੋਸਟ, ਤੂੰ ਸਭ ਤੋਂ ਜ਼ਿਆਦਾ ਕਿਹਨੂੰ ਪਿਆਰ ਕਰਦਾ? ਉਸ ਤੋਂ ਬਾਅਦ 99.9 ਨਹੀਂ 100% ਹੀ ਲੋਕ ਕਹਿੰਦੇ ਮੈਂ ਆਪਣੀ ਵਾਈਫ ਨੂੰ ਪਿਆਰ ਕਰਦਾ ਸਭ ਤੋਂ ਜ਼ਿਆਦਾ, ਕਿਉਂਕਿ ਵਿਆਹ ਉਸ ਵੇਲੇ ਹੋ ਰਿਹਾ ਹੁੰਦਾ। ਜਦੋਂ ਪਾਦਰੀ ਨੇ ਪੁੱਛਿਆ ਵੀ ਤੂੰ ਸਭ ਤੋਂ ਜ਼ਿਆਦਾ ਪਿਆਰ ਕਿਹਨੂੰ ਕਰਦਾ, ਉਹਨੇ ਆਪਣੀ ਭੈਣ ਕੰਨੀ ਨੂੰ ਇਸ਼ਾਰਾ ਕੀਤਾ, ਕਹਿੰਦੇ ਮੈਂ ਉਹਨੂੰ ਪਿਆਰ ਕਰਦਾ। ਉਹਨੂੰ ਭੁਲੇਖਾ ਲੱਗ ਗਿਆ, ਉਹਨੇ ਫੇਰ ਪੁੱਛਿਆ, ਕਹਿੰਦਾ ਉਧਰ ਨੂੰ ਇਸ਼ਾਰਾ ਕਰਦਾ ਕਿਹਨੂੰ ਪਿਆਰ ਕਰਦਾ? ਕਹਿੰਦਾ ਮੈਂ ਆਪਣੀ ਭੈਣ ਨੂੰ ਪਿਆਰ ਕਰਦਾ। ਉਹ ਕਹਿੰਦਾ ਤੂੰ ਮੂਰਖ ਹੈ, ਸਾਰੇ ਜਣੇ ਹੈਰਾਨ ਹੋ ਗਏ ਵੀ ਆਪ ਤੇਰਾ ਵਿਆਹ ਹੋ ਰਿਹਾ, ਤੂੰ ਆਪਣੀ ਵਾਈਫ ਨੂੰ, ਕਹਿੰਦਾ ਭੈਣ ਨੂੰ, ਤੂੰ ਭੈਣ ਨੂੰ ਕਿਉਂ ਪਿਆਰ ਕਰਦਾ? ਕਹਿੰਦਾ ਅੱਜ ਮੈਂ ਤੁਹਾਨੂੰ ਸਟੋਰੀ ਦੱਸਦਾ ਕਿਉਂ ਹੈ। ਕਹਿੰਦਾ ਜਦੋਂ ਅਸੀਂ ਸਕੂਲ ਚ ਪੜ੍ਹਦੇ ਸੀ, ਠੰਡ ਇੰਨੀ ਜ਼ਿਆਦਾ ਸੀ, ਮੇਰੇ ਮੈਂ ਸਕੂਲ ਚ ਗਲਵਜ਼ ਭੁੱਲ ਆਇਆ ਦਸਤਾਨੇ। ਕਹਿੰਦਾ ਮੇਰੀ ਭੈਣ ਨੇ ਆਪਣੇ ਦਸਤਾਨੇ ਲਾ ਕੇ ਮੇਰੇ ਪਾਤੇ ਹੱਥਾਂ ਚ, ਤੇ ਇਹਦੇ ਘਰ ਚ ਹੱਥ ਜਦੋਂ ਘਰੇ ਗਏ ਇਹਦੇ ਫਰੀਜ ਹੋ ਗਏ ਹਸਪਤਾਲ 3-4 ਦਿਨ ਦੇ ਹੀ। ਕਹਿੰਦਾ ਉਸੇ ਦਿਨ ਮੈਂ ਕਸਮ ਖਾ ਲਈ ਸੀ, ਜਿਹਨੇ ਆਪਣੀ ਲਾਈਫ ਦੀ ਪਰਵਾਹ ਨਹੀਂ ਨਾ ਕੀਤੀ, ਮੈਂ ਉਹਦੇ ਲਈ ਸਾਰੀ ਜ਼ਿੰਦਗੀ ਕਰਜ਼ਦਾਰ ਬਣੂੰਗਾ। ਇਹ ਐ ਛੋਟੇ ਜਿਹੇ ਗਲਵਜ਼ ਤੋਂ ਬਾਅਦ ਸਾਰੀ ਜ਼ਿੰਦਗੀ ਉਹਦਾ ਰਿਹਾ। ਇਹੀ ਕੁਦਰਤ ਦਾ ਨਿਯਮ ਹੈ, ਚੰਗੇ ਕੰਮ ਕਰੋ, ਚੰਗੇ ਕੰਮਾਂ ਦਾ ਕਦੇ ਵੀ ਨੁਕਸਾਨ ਨਹੀਂ ਹੁੰਦਾ, ਪਤਾ ਨਹੀਂ ਕਦੋਂ ਫਲ ਚੰਗਾ ਮਿਲ ਜੇ। ਤੀਜਾ ਹੈਗਾ ਲਾ ਆਫ ਪੰਕਚੁਐਲਿਟੀ, ਕੁਦਰਤ ਦਾ ਇੱਕ ਨਿਯਮ ਹੈ। ਇਟ ਮੀਨਸ ਔਨ ਟਾਈਮ ਟੂ ਬੀ ਐਕੂਰੇਟ। ਇਹ ਨਹੀਂ ਹੁੰਦਾ ਵੀ ਧਰਤੀ ਚੱਕਰ ਕੱਟਦੀ ਹੈ ਸੂਰਜ ਦੇ ਦੁਆਲੇ ਜਿਹੜੀ ਸਪੀਡ ਨਾਲ, ਉਹਦਾ ਮੌਜ ਬਣੇ ਥੋੜੀ ਸਪੀਡ ਵਧਾ ਦਿਓ ਜਿਵੇਂ ਆਪਾਂ ਕਾਰ ਦੀ ਸਪੀਡ ਵਧਾ ਦਿੰਦੇ, ਇਸ ਤਰ੍ਹਾਂ ਨਹੀਂ ਹੋ ਸਕਦਾ, ਫਿਰ ਤਾਂ ਸਾਰੇ ਮਰਮਰ ਡਿੱਗ ਡਿੱਗ ਕੇ ਮਰ ਜਾਂਗੇ। ਸੂਰਜ ਗਰਮੀ ਦਿੰਦਾ, ਇਹ ਨਹੀਂ ਹੋ ਸਕਦਾ ਵੀ ਉਹਦੀ ਮੂਡ ਜਾ ਬਣ ਜੇ, ਦਾਰੂ ਘਟਾਗਾ ਸੂਰਜ ਸਾਹਿਬ ਪੀ ਲੈਣ ਤੇ ਅੱਜ ਕੱਲ੍ਹ ਠੰਡੀ ਬਰਸਾ ਦੇ। ਸੂਰਜ ਦਾ ਕੰਮ ਕੁਦਰਤ ਦਾ ਨਿਯਮ ਕੀ ਹੈ, ਗਰਮੀ ਦੇਣਾ। ਮੀਂਹ ਦਾ ਕੰਮ ਉਪਰੋਂ ਥੱਲੇ ਪੈਣਾ। ਜ਼ਮੀਨ ਦਾ ਕੰਮ ਹੈ ਪੈਦਾ ਕਰਨਾ, ਜਿਹੜਾ ਪੈਦਾ ਹੋਇਆ ਉਹਨੂੰ ਮਾਰਨਾ। ਇਹੀ ਗੋਡ ਦੀਆਂ ਤਿੰਨ ਨਿਸ਼ਾਨੀਆਂ, ਜੀ ਓ ਡੀ, ਗੋਡ ਮੀਨਸ ਗਿਵਰ, ਓ ਮੀਨਸ ਓਪਰੇਟ, ਡੀ ਮੀਨਸ ਡਿਸਟਰੋਏ, ਤਿੰਨੇ ਪਾਵਰਾਂ ਨੇ ਉਹਦੇ ਕੋਲੇ। ਸੋ ਇਸੇ ਤਰ੍ਹਾਂ ਹੀ ਜਿਹੜੀ ਕੁਦਰਤ ਦਾ ਨਿਯਮ ਹੈ ਉਹ ਪੰਕਚੁਐਲਿਟੀ ਦਾ। ਪਰ ਸਾਡੇ ਵਰਗੇ ਮੂਰਖ ਕੀ ਕਹਿੰਦੇ ਨੇ, ਅੱਜ ਦੇ ਜ਼ਮਾਨੇ ਜਿਹੜੇ ਆਪਣੇ ਨੂੰ ਬਾਹਲੇ ਸਮਾਰਟ, ਟਾਈਆਂ ਲਾਈਆਂ, ਵਧੀਆ ਜੌਬਾਂ ਨੇ, ਉਹ ਕਦੇ ਵੀ ਟਾਈਮ ਤੇ ਨਹੀਂ ਜਾਂਦੇ। ਕਿਸੇ ਦਾ ਵਿਆਹ ਹੋਵੇ, ਸ਼ਾਦੀ ਹੋਵੇ, ਕਿਤੇ ਫੰਕਸ਼ਨ ਹੋਵੇ, ਉਹਨਾਂ ਨੂੰ ਟਾਈਮ ਦੇ ਮਜ਼ਾ ਲਾ ਕਿਤੇ ਟਾਈਮ ਤੇ ਪਹੁੰਚ ਜਾਣ, ਉਹ ਕਹਿੰਦੇ 2-4 ਮਿੰਟ ਨਾਲ ਕੀ ਫਰਕ ਪੈਂਦਾ। ਹੁਣ ਤੁਸੀਂ ਆਰਗੂਮੈਂਟ ਤਾਂ ਕਰ ਨਹੀਂ ਸਕਦੇ। ਉਹਨੂੰ ਪੁੱਛੋ ਦੋ ਚਾਰ ਮਿੰਟ, ਤੁਸੀਂ ਕਿਤੇ ਏਅਰਪੋਰਟ ਤੇ ਚਾਰ ਕੁ ਮਿੰਟ ਲੇਟ ਹੋ ਜਾਓ, ਜਹਾਜ਼ ਤੁਹਾਡੀ ਵੇਟ ਕਰੂਗਾ, ਉਦੋਂ ਉੱਡ ਜਾਂਦਾ, ਉੱਡਦਾ ਕਿ ਨਹੀਂ? ਇੰਟਰਵਿਊ ਹੋਵੇ ਤੁਹਾਡੀ ਜੋਬ ਦੀ, ਸਾਡਾ ਅਸੀਂ ਵੀ ਇੰਟਰਵਿਊ ਕਰਦੇ, ਮੈਂ ਖੁਦ ਬੈਠਦਾ, ਕਈ ਸਟਾਫ ਬੰਦੇ ਹੋਵੇ ਨੇ ਸਾਨੂੰ ਮੈਸੇਜ, ਮੈਂ ਜੀ ਥੋੜਾ ਚਿਰ ਲੇਟ ਹੋ ਗਿਆ, ਅਸੀਂ ਉਹਦੀ ਕਾਟਾ ਮਾਰ ਦਿੰਦੇ ਹਾਂ ਵੀ ਉਹਨੂੰ ਤਾਂ ਰੱਖਣੇ, ਜਿਹੜਾ ਬੰਦਾ ਇੰਟਰਵਿਊ ਦੇਣ ਲਈ ਲੇਟ ਹੋ ਸਕਦਾ ਤੇ ਬਾਕੀ ਕੀ ਕਰੂਗਾ? ਤੁਸੀਂ ਦੇਖੋ ਜੇ ਕਿਤੇ ਬਿਮਾਰ ਹੋਏ ਹੋ, ਉਹਦੇ ਦਿਲ ਤੱਕ 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 ਕਰਦਾ ਹੋਵੇ ਫਟਾਫਟ, ਬਲੱਡ ਪ੍ਰੈਸ਼ਰ ਤੁਹਾਡਾ 200 ਤੋਂ, ਤੁਸੀਂ ਕੋਈ ਜਵੈਨ ਲੈ ਲੈ, ਸੌਂਫ ਲੈ ਲੈ, ਹੋ ਲੈ ਲੈ, ਤੇ ਹਸਪਤਾਲ ਚ ਦੋ ਮਿੰਟ ਲੇਟ ਹੋ ਜਾਈਏ ਨਾ, ਉਦੋਂ ਸਿੱਧੂ ਬਾਅਦ ਜਿਹੜੇ ਆਪਣੇ ਬਲ ਸਾਹਿਬ ਦੇ ਉਹਨਾਂ ਦੇ ਫਿਊਨਰਲ ਹੋਮ ਚ ਲੈ ਜਾਂਦੇ ਨੇ, ਸਿਰਫ 2 ਮਿੰਟ ਲੇਟ ਹੋਣ ਕਰਕੇ ਡਾਕਟਰ ਕਹਿੰਦਾ ਨਾਓ ਯੂ ਆਰ ਨੋ ਮੋਰ। ਇਹ ਕੀਮਤ ਹੈ ਭਾਈ ਸਾਹਿਬ, ਸਾਨੂੰ ਹਮੇਸ਼ਾ ਕੋਸ਼ਿਸ਼, ਇਗਜ਼ਾਮ ਦੇ ਵਿੱਚ ਜਾਂਦੇ ਹਾਂ ਤੇ ਤੁਹਾਨੂੰ ਇਗਜ਼ਾਮ ਵਾਲਾ ਬਿਠਾ ਲੂਗਾ ਜੇ ਥੋੜਾ ਜਿਹਾ ਲੇਟ ਹੋ ਗਏ, ਉਹ ਕਹਿੰਦੇ ਚੱਲ ਬਾਹਰ ਤੂੰ ਅਗਲੀ ਵਾਰ ਵੀ ਪੇਸ਼ ਹੋਈ। ਸੋ ਕਹਿਣ ਦਾ ਮੇਰਾ ਮਤਲਬ ਹੈ ਇੱਕ ਇੱਕ ਮਿੰਟ ਦੀ ਕੀਮਤ ਹੈ, ਔਰ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਪ੍ਰਿੰਸੀਪਲ ਬਣਾਓ। ਮਾਨਾ ਕਿ ਦੁਨੀਆ ਬਹੁਤ ਬੁਰੀ ਹੈ ਔਰ ਹਰ ਤਰਫ ਦੋਖਾ ਹੈ, ਆਓ ਅੱਛੇ ਹਮ ਤੋਂ ਅੱਛੇ ਬਣੇ, ਹਮੇ ਕਿਸੇ ਨੇ ਰੋਕਾ ਹੈ? ਦੁਨੀਆ ਲੇਟ ਆਉਂਦੀ ਆਈ ਜਾਵੇ ਆਪਾਂ ਕੀ ਲੈਣਾ? ਜਿਹੜਾ ਕਿਸੇ ਨੇ ਟਾਈਮ ਦਿੱਤਾ ਤੁਸੀਂ ਉਹਦੇ ਟਾਈਮ ਤੇ ਕਿਉਂ ਨਹੀਂ ਜਾਂਦੇ? ਤੁਸੀਂ ਆਪ ਨਹੀਂ ਜਾਂਦੇ, ਫਿਰ ਜਦੋਂ ਤੁਸੀਂ ਬੁਲਾਉਂਦੇ ਹੋ ਕਿਸੇ ਨੂੰ ਫਿਰ ਤੁਹਾਡੇ ਨਹੀਂ ਆਉਂਦੇ, ਫਿਰ ਤੁਸੀਂ ਗਾਲਾਂ ਕੱਢਦੇ ਹੋ। ਪਹਿਲਾਂ ਆਪਣੇ ਅੰਦਰ ਝਾਤੀ ਮਾਰੋ, ਬੁਰਾ ਜੋ ਢੂੰਡਣ ਮੈਂ ਚਲਾ, ਬੁਰਾ ਨਾ ਮਿਲਿਆ ਕੋ, ਜਬ ਤਨ ਖੋਜਾ ਆਪਣਾ ਮੁਝਸੇ ਬੁਰਾ ਨਾ ਕੋ। ਆਪਣੇ ਬਾਰੇ ਸੋਚੋ ਤੁਸੀਂ। ਤੁਸੀਂ ਐਂ ਦੇਖੋ ਵੀ ਕਿਸੇ ਨੇ ਸਾਨੂੰ ਬੁਲਾਇਆ 5 ਵਜੇ ਆ ਜਾਓ ਜੀ, ਆਪਣੇ ਆਪਾਂ ਸਨੈਕਸ ਖਾਵਾਂਗੇ, ਉਸ ਤੋਂ ਬਾਅਦ ਡਿਨਰ ਕਰਾਂਗੇ, ਆਲਾ ਸਮੋਸੇ ਬਣਾਉਂਦਾ, ਨਿਊਟਰੀ ਬਣਾਉਂਦਾ, ਕੋਈ ਹੋਰ ਤਰ੍ਹਾਂ ਗੋਲ ਗੱਪੇ ਬਣਾਉਂਦਾ, ਚਾਟ ਬਣਾਉਂਦਾ ਜੀ, 5 ਵਜੇ ਦਾ ਟਾਈਮ ਤਾਂ ਪੌਣੇ 5 ਵਜੇ ਸਫਾਈਆਂ ਕਰਦਾ, ਫਟਾਫਟ ਭੱਜ ਗਿਆ ਆਪਣੇ ਕੱਪੜੇ ਬੋਲਦਾ, 5 ਵਜੇ ਲਾ ਕੇ ਟੇਬਲ ਸਜਾਉਂਦਾ, ਤੇ ਤੁਸੀਂ ਆਉਂਦੇ ਹੀ ਨਹੀਂ 5 ਮਿੰਟ 10 ਮਿੰਟ ਅੱਧਾ ਘੰਟਾ, ਫਿਰ ਠੀਂ ਕਰਦੇ ਆ ਜਾਂਦੇ, ਦੋ ਬਹਾਨਾ ਮਾਰ ਦਿਓ, ਹਾਈਵੇ ਤੇ ਸਟੱਕ ਹੋ, ਝੂਠ, ਕੋਈ ਸਟੱਕ ਨਹੀਂ ਹੋਏ, ਘਰੋਂ ਹੀ ਆਤ ਪਈ ਨਹੀਂ ਸਰ, ਤੇ ਉਹ ਫਿਰ ਉਸ ਦਿਨ ਤੁਹਾਨੂੰ ਪਾਪੜੀਆਂ ਮਿਲੀਆਂ, ਗੋਲ ਗੱਪਿਆਂ ਦਾ ਕਿੱਥੋਂ ਸਵਾਦ ਹੋ, ਕਿਉਂਕਿ ਘਰ ਦੇ ਤਾਂ ਦੁਖੀ ਹੋ ਕੇ ਤੁਹਾਨੂੰ ਗਾਲਾਂ ਕੱਢਨੇ, ਬੇਸ਼ੱਕ ਉੱਪਰੋਂ ਹੱਥ ਜੁੜੀ ਜਾਣ, ਅੰਦਰੋਂ ਤਾਂ ਗਾਲਾਂ ਕੱਢਦੇ, ਪੌਣਾ ਘੰਟਾ ਲੇਟ ਹੋ ਗਿਆ। ਸੋ ਕੋਸ਼ਿਸ਼ ਕਰੋ, ਕੁਦਰਤ ਦਾ ਇੱਕ ਨਿਯਮ ਹੈ, ਉਹਦੇ ਵਿੱਚ ਪੰਕਚੁਐਲਿਟੀ ਲਿਆਓ, ਕਦੋਂ ਉੱਠਣਾ, ਕਦੋਂ ਖਾਣਾ, ਕਦੋਂ ਪਾਠ ਕਰਨਾ, ਮੈਡੀਟੇਸ਼ਨ ਕਰਨੀ ਹੈ, ਜਿਹੜੇ ਬੰਦੇ ਨੂੰ ਪਤਾ ਹੀ ਨਹੀਂ, ਤੇ ਫਿਰ ਉਹਦੀ ਲਾਈਫ ਵੀ ਉਸ ਤਰ੍ਹਾਂ ਚੱਲਣੀ ਹੈ। ਅਗਲਾ ਹੈ ਦਾ ਲਾਅ ਆਫ ਪੋਜ਼ਿਟਿਵ ਥਿੰਕਿੰਗ ਇਨ ਐਵਰੀ ਸਿਚੁਏਸ਼ਨ। ਕੋਈ ਵੀ ਸਿਚੁਏਸ਼ਨ ਹੋਵੇ, ਕਦੇ ਵੀ ਮਾੜਾ ਨਾ ਸੋਚੋ। ਘਰ ਵਾਲੀ, ਮੈਂ ਤੁਹਾਨੂੰ ਇੱਕ ਛੋਟੀ ਜਿਹੀ ਐਗਜ਼ਾਮਪਲ ਲਾਈਟ ਨੋਟ ਚ ਕਹਿਣਾ, ਘਰ ਵਾਲੀ ਨੇ ਦੁੱਧ ਵਾਲਿਆ ਹਮੇਸ਼ਾ ਹੀ ਵਾਲਦੀ ਸੀਗੀ, ਤੇ ਬਾਕੀ ਨਿਆਣਿਆਂ ਨੂੰ ਪਿਲਾ ਆਉਂਦੀ ਸੀ, ਰਾਤ ਨੂੰ ਘਰ ਵਾਲਾ ਪੀਣਾ, ਥੋੜੇ ਜਿਹਾ ਪੀਣਾ ਸੀ, ਇੱਕ ਦਿਨ ਵਾਲਿਆ ਕਿਤੇ ਪਤੀਲਾ ਸਾਫ਼ ਨਹੀਂ, ਉਹਨਾਂ ਦੁੱਧ ਪਾੜ ਗਿਆ, ਤੇ ਉਹ ਘਰ ਵਾਲਾ ਕਹਿੰਦਾ ਲਿਆ ਵੀ ਦੁੱਧ ਭਾਗਵਾਨ ਨੇ, ਉਹ ਕਹਿੰਦੀ ਦੁੱਧ ਤਾਂ ਪਾੜ ਗਿਆ, ਪਟੱਕ ਦੇ ਥੱਪੜ ਵਾਲਿਆ, ਕਹਿੰਦਾ ਦੁੱਧ ਨਹੀਂ ਵਾਲਣਾ ਉਹਦਾ, ਇੱਕ ਐਟੀਚਿਊਡ, ਗਾਲਾਂ ਕੱਢਣੀਆਂ, ਥੱਪੜ ਮਾਰਨੇ, ਧੱਕਾ ਦੇਣਾ, ਇਹ ਗੰਦਾ ਨੈਗੇਟਿਵ ਐਟੀਚਿਊਡ ਹੈ। ਦੂਜਾ ਕੋਈ ਮੇਰੇ ਵਰਗਾ ਮੂਰਖ ਵੀ ਹੁੰਦਾ, ਉਹ ਕਹਿੰਦੀ ਦੁੱਧ ਪਾੜ ਗਿਆ, ਕਹਿੰਦਾ ਤਾਂ ਕੀ ਹੋ ਗਿਆ, ਪਨੀਰ ਖਾਧਣ ਤਾਂ ਮੀਂਦਾ ਹੋ ਗਿਆ, ਤਾਂ ਪਨੀਰ ਬਣਾ ਲਈ, ਕੱਲ ਨੂੰ ਪਨੀਰ ਹੀ ਖਾਵਾਂਗੇ, ਇਹ ਹੈ ਪੋਜ਼ਿਟਿਵ ਐਟੀਚਿਊਡ। ਗੱਲ ਤਾਂ ਹਮੇਸ਼ਾ ਸਾਨੂੰ ਪੋਜ਼ਿਟਿਵ ਖਿਆਲ ਰੱਖਣਾ ਚਾਹੀਦਾ, ਕਿਉਂਕਿ ਪਲਟੂ ਸਾਹਿਬ ਨੇ ਕਿਹਾ ਸੀ ਤਾਂ ਪੁਸ਼ਪ ਨਾ ਉੱਗਵੇ, ਫੁੱਲ ਉੱਥੇ ਕਦੇ ਨਹੀਂ ਉੱਗਦੇ, ਤਾਂ ਅਗਨੀ ਕਾ ਬਾਤ, ਜਿੱਥੇ ਅੱਗ ਹੋਵੇ ਨਾ, ਅੱਗ ਦੇ ਕੋਲੇ ਤੁਸੀਂ ਫੁੱਲ ਉਗਾ ਕੇ ਦਿਖਾਓ ਵੀ ਚੱਲਦਾ ਹੀ ਨਹੀਂ ਹੈ, ਠੰਡ ਦੇ ਵਿੱਚ ਚੱਲਦਾ। ਹਾਂਜੀ, ਇਸ ਕਰਕੇ ਕੋਸ਼ਿਸ਼ ਕਰੋ ਕਿ ਸਾਡੀ ਪੋਜ਼ਿਟਿਵ ਸੋਚ ਹੋਵੇ। ਮੈਂ ਤੁਹਾਨੂੰ ਇੱਕ ਹੋਰ ਐਗਜ਼ਾਮਪਲ ਦਿੰਦਾ, ਇੱਕ ਰਾਜਾ ਸੀ, ਬੜਾ ਭਲਾਮਾਨ ਸੀ, ਬੜਾ ਲੋਕਾਂ ਦਾ ਫਾਇਦਾ ਕਰਦਾ ਸੀ, ਕਦੇ ਕਿਸੇ ਨਾਲ ਲੋਕਾਂ ਦੀ ਜੈ ਜੈਕਾਰ ਹੁੰਦੀ ਸੀ। ਇੱਕ ਦਿਨ ਆਪਣੇ ਵਜ਼ੀਰ ਦੇ ਨਾਲ ਜਾ ਰਿਹਾ ਸੀ ਕਿਸੇ ਪਿੰਡ ਦੇ ਵਿੱਚ ਦੀ, ਉੱਥੇ ਦੇਖਿਆ ਬਹੁਤ ਆਲੀਸ਼ਾਨ ਕੋਠੀ ਹੈ, ਵਜ਼ੀਰ ਨੂੰ ਕਹਿੰਦਾ ਇਹ ਕੋਠੀ ਕੀ ਹੈ, ਕਹਿੰਦਾ ਜੀ ਸੇਠ ਦਾ, ਕਹਿੰਦੀ ਸੇਠ ਦੀ ਕੋਠੀ ਹੈ, ਕੀ ਕੰਮ ਕਰਦਾ, ਕਹਿੰਦਾ ਜੀ ਇੰਪੋਰਟ ਐਕਸਪੋਰਟ ਦਾ ਕੰਮ ਕਰਦਾ, ਸ਼ਹਿਰ ਚ ਜਾ ਕੇ ਚੀਜ਼ਾਂ ਵੇਚ ਲਓ, ਉੱਥੋਂ ਲੈ ਕੇ ਇੱਥੇ ਆ ਕੇ ਵੇਚ ਦਿੰਦਾ। ਰਾਜਾ ਕਹਿੰਦਾ ਵੀ ਗੱਲ ਸੁਣ ਵਜ਼ੀਰਾ, ਇਹਦੀ ਕੋਠੀ ਢਾ ਦੇ, ਹੁਣ ਰਾਜੇ ਦੇ ਮੂਹਰੇ ਕੌਣ ਬੋਲੂਗਾ, ਪਰ ਵਜ਼ੀਰ ਸਿਆਣਾ ਸੀ ਵੀ ਰਾਜਾ ਤਾਂ ਲੋਕਾਂ ਦਾ ਫਾਇਦਾ ਕਰ ਰਹੇ ਨੇ, ਅੱਜ ਕਿਵੇਂ ਕਹਿੰਦਾ ਕੋਠੀ ਢਾ ਦੇ। ਜਦੋਂ ਵਾਪਸ ਗਏ ਤੇ ਉਹ ਕਹਿੰਦਾ, ਉਹ ਵਜ਼ੀਰ ਨੇ ਕਿਹਾ ਸੀ ਮੈਂ ਸਵੇਰੇ ਢਾ ਦੂੰ ਜੀ, ਹੁਣ ਤਾਂ ਹਨੇਰਾ ਹੋ ਗਿਆ, ਮੈਂ ਉੱਥੋਂ ਲਿਆਊਂਗਾ ਆਪਣੀ ਫੌਜ ਨੂੰ। ਜਦੋਂ ਰਾਤ ਨੂੰ ਰਾਜੇ ਨੂੰ ਛੱਡਿਆ ਆ, ਵਜ਼ੀਰ ਨੇ ਕਿਹਾ ਵੀ ਇਹ ਤਾਂ ਗਲਤ ਗੱਲ ਹੈ, ਰਾਜੇ ਦੇ ਦਿਮਾਗ 'ਚ ਕੋਈ ਗੱਲ ਹੈ, ਕੋਈ ਉਹ ਬੰਦੇ ਨੇ ਜ਼ਰੂਰ ਗੱਲ ਕੀਤੀ। ਉਹ ਜਾ ਕੇ ਨਾ ਘਰੇ ਨਹੀਂ ਗਿਆ, ਸੇਠ ਦੇ ਘਰੇ ਚਲਿਆ ਗਿਆ, ਸੇਠ ਦਾ ਦਰਵਾਜ਼ਾ ਖੜਕਾਇਆ, ਉਹਨੇ ਦੇਖਿਆ ਵਜ਼ੀਰ ਸਾਹਿਬ ਆਏ ਨੇ, ਕਹਿੰਦਾ ਜੀ ਵਜ਼ੀਰ ਸਾਹਿਬ ਕਿਵੇਂ ਆਏ, ਕਹਿੰਦਾ ਬਾਕੀ ਗੱਲ ਛੱਡ, ਤੂੰ ਮੈਨੂੰ ਐਂ ਦੱਸ ਤੂੰ ਰਾਜੇ ਬਾਰੇ ਕਦੇ ਬੁਰਾ ਸੋਚਿਆ, ਉਹ ਕਹਿੰਦਾ ਨਾ ਜੀ ਮੈਂ ਨਹੀਂ ਸੋਚਣਾ, ਕਹਿੰਦਾ ਸੋਚ ਧਿਆਨ ਨਾਲ, ਰਾਜਾ ਇੰਨਾ ਚੰਗਾ, ਉਹਨੇ ਮੈਨੂੰ ਕਿਹਾ ਤੇਰਾ ਘਰ ਢਾਉਣਾ ਸਵੇਰੇ, ਜਦੋਂ ਉਹਨੇ ਕਿਹਾ ਕਹਿੰਦਾ ਹਾਂ ਹਾਂ ਯਾਦ ਆ ਗਿਆ ਜੀ ਮੈਨੂੰ, ਕਹਿੰਦਾ ਪਿਛਲੇ ਸਾਲ ਆਪਣੇ ਦੇਸ਼ ਚ ਗੱਲ ਉੱਠ ਗਈ ਸੀ ਨਾ ਵੀ ਰਾਜਾ ਦਾ ਮਰਨ ਵਾਲਾ, ਰਾਜਾ ਦਾ ਮਰਨ ਵਾਲਾ, ਕਹਿੰਦਾ ਮੈਂ ਸੋਚਿਆ ਵੀ ਰਾਜਾ ਸਧਾਰਨ ਲੱਕੜਾਂ ਚ ਤਾਂ ਫੂਕਣਾ ਨਹੀਂ, ਇਹਦੇ ਲਈ ਤਾਂ ਚੰਦਨ ਦੀਆਂ ਲੱਕੜਾਂ ਲਿਆਉਣੀਆਂ, ਕਹਿੰਦਾ ਮੈਂ ਸ਼ਹਿਰ ਚ ਆ ਕੇ ਫਟਾਫਟ ਚੰਦਨ ਦੇ ਟਰੱਕ ਭਰ ਲਿਆ, ਮੈਨੂੰ ਪਤਾ ਸੀ ਅੱਜ ਨਹੀਂ ਤਾਂ ਕੱਲ ਨੂੰ, ਕੱਲ ਨੂੰ ਤਾਂ ਪਰਸੋਂ ਮਰਜੂ, ਕਹਿੰਦਾ ਰਾਜਾ ਹੋ ਗਿਆ ਠੀਕ। ਕਹਿੰਦਾ ਹੁਣ ਜਦੋਂ ਮੈਂ ਗੋਦਾਮ ਦੇ ਵਿਚ ਜਾਣਾ ਗੋਡਾਊਨ ਚ ਜਾਣਾ ਉੱਥੇ ਦੇਖਦਾ ਲੱਕੜਾਂ ਨੂੰ ਵੀ ਮੇਰੇ ਤਾਂ 3 ਲੱਖ ਦਾ ਨੁਕਸਾਨ ਹੋ ਗਿਆ। ਮੈਂ ਉਹਦੀ ਕਹਿੰਦਾ ਹੇ ਅੱਲਾ ਹੇ ਰੱਬਾ ਇਹ ਰਾਜਾ ਕਦੋਂ ਮਰੂ, ਮੇਰਾ ਤਾਂ ਨੁਕਸਾਨ ਹੋਈ ਜਾਂਦਾ। ਕਹਿੰਦਾ ਬਸ ਆਹੀ ਗੱਲ ਹੈ। ਉਹ ਕਹਿੰਦਾ ਰਾਜਾ ਲੋਕਾਂ ਦੀ ਭਲਾਈ ਕਰਦਾ, ਮੌਤ ਤੇਰੇ ਹੱਥ ਚ, ਤੂੰ ਰਾਜੇ ਬਾਰੇ ਮਾੜਾ ਸੋਚਦਾ। ਉਹ ਰੋਣ ਲੱਗ ਗਿਆ, ਮੈਨੂੰ ਮਾਫ਼ ਕਰ ਦੇ ਅੱਲਾ, ਮੈਂ ਕਿਸੇ ਰਾਜੇ ਬਾਰੇ ਮਾੜਾ ਸੋਚਿਆ। ਜਦੋਂ ਹੀ ਉਹਨੇ ਪਸ਼ਚਾਤਾਪ ਕੀਤਾ, ਦੂਜੇ ਦਿਨ ਵਜ਼ੀਰ ਰਾਜੇ ਕੋਲ ਗਿਆ, ਰਾਜੇ ਨੇ ਬੁਲਾ ਲਿਆ, ਵਜ਼ੀਰ ਗੱਲ ਸੁਣ, ਉਹਦਾ ਮਕਾਨ ਢਾਹਿਆ। ਕਹਿੰਦਾ ਬਾ ਜੀ ਮੈਂ ਲੈ ਕੇ ਚੱਲਿਆ ਸਿਪਾਹੀ। ਉਹ ਕਹਿੰਦਾ ਢਾਈ ਨਾ ਯਾਰ। ਕਹਿੰਦਾ ਕਿਉਂ? ਕਹਿੰਦਾ ਰਾਤ ਨੂੰ ਮੈਂ ਸੋਚਿਆ ਯਾਰ ਆਪਣੇ ਸ਼ਹਿਰ ਦੀ ਇੱਜ਼ਤ ਮਾਣ ਹੈ, ਮੈਂ ਐਵੇਂ ਪਤਾ ਨੀ ਕਿਵੇਂ ਕਹਿ ਬੈਠਾ ਤਾਂ ਮਕਾਨ ਢਾਹੋਗੇ, ਮਕਾਨ ਨਾ ਢਾਈ। ਕਹਿਣ ਦਾ ਮਤਲਬ ਉਹਨੇ ਸੇਠ ਨੇ ਮਾੜਾ ਸੋਚਿਆ, ਰਾਜੇ ਦੇ ਦਿਮਾਗ ਚ ਮਾੜੀ ਗੱਲ ਆ ਗਈ, ਉਹਨੇ ਚੰਗਾ ਸੋਚਿਆ, ਰਾਜੇ ਦੇ ਦਿਮਾਗ ਬਦਲ ਗਿਆ। ਸੋ ਇਸ ਕਰਕੇ ਕਦੇ ਵੀ ਕਿਸੇ ਦੇ ਬਾਰੇ ਨੈਗੇਟਿਵ ਨਾ ਸੋਚੋ, ਇਹ ਗੱਲ ਪੱਕੀ ਹੈ। ਦੇਖੋ ਮਹਾਤਮਾ ਬੁੱਧ ਸੀਗੇ, ਉਹ ਉਹਨਾਂ ਦਾ ਇੱਕ ਨਿਯਮ ਸੀਗਾ ਵੀ ਇੱਕ ਦਿਨ ਚ ਇੱਕ ਘਰ ਜਾਣਾ, ਰੋਟੀ ਮਿਲ ਗਈ ਖਾ ਲੈਣੀ ਆ, ਨਹੀਂ ਭੁੱਖੇ। ਕਹਿੰਦੇ ਉਹ ਘਰ ਚ ਗਏ, ਘਰ ਚ ਗਏ, ਉਹ ਬੁੜੀ ਔਰਤ ਰਹਿੰਦੀ ਸੀ, ਦਰਵਾਜੇ ਵੀ ਤੁਹਾਨੂੰ ਪਤਾ ਇਕੱਲੀ ਹੀ ਸੀਗੀ, ਨਾ ਉਹਦਾ ਕੋਈ ਅੱਗਾ ਪਿੱਛਾ ਸੀ। ਉਹ ਮਹਾਤਮਾ ਬੁੱਧ ਨੇ ਆ ਕੇ ਦਰਵਾਜਾ ਖੜਕਾਇਆ, ਮਾਤਾ ਭਿਕਸ਼ਾ ਵੀ ਮੈਨੂੰ ਕੁਛ ਦੇ। ਮਾਤਾ ਆਈ, ਕਹਿੰਦੀ ਕੀ ਚਾਹੀਦਾ? ਕਹਿੰਦਾ ਮਾਤਾ ਕੁਛ ਦੇ ਮੈਨੂੰ, ਲੰਗਰ ਕੱਪੜੇ ਪਾਏ ਸੀ ਭਗਵੇਂ। ਮਾਤਾ ਨੇ ਜੋਰ ਦੀ ਦਰਵਾਜਾ ਮਾਰਿਆ, ਕਹਿੰਦੀ ਹੱਟ ਪਿੱਛੇ ਭੱਜ ਜਾ, ਕਿਤੇ ਹੋਰ ਕਿਤੇ ਜਾ ਕੇ ਮੰਗ। ਉਹਦਾ ਗੁਆਂਢੀ ਸਾਹਮਣੇ ਖੜਾ ਸੀਗਾ, ਉਹ ਕਹਿੰਦਾ ਮਹਾਤਮਾ ਜੀ ਇਹ ਜਨਾਨੀ ਹਰੇਕ ਨਾਲ ਲੜਾਕੀ ਜੀ ਹੈ, ਇਹਦੇ ਨੇ ਘਰੇ ਨਾ ਆਇਆ ਕਰੋ ਤੁਸੀਂ। ਉਹ ਸਮਾਈਲ ਕਰਕੇ ਚਲੇ ਗਏ। ਦੂਜੇ ਦਿਨ ਮਹਾਤਮਾ ਜੀ ਮਹਾਤਮਾ ਬੁੱਧ ਫੇਰ ਆਏ, ਬੁੜੀ ਨੇ ਦੇਖਿਆ ਕਿਉਂਕਿ ਦਰਵਾਜਾ ਥੋੜਾ ਟੁੱਟਿਆ ਸੀ ਵੀ ਇਹ ਤਾਂ ਫੇਰ ਆ ਗਿਆ, ਉਹੀ ਇਹ ਹਟਦਾ ਹੀ ਨਹੀਂ। ਜਦੋਂ ਹਟਦਾ ਨਹੀਂ ਉਹਨੇ ਚੱਕਿਆ, ਜਦੋਂ ਦਰਵਾਜਾ ਖੜਕਾਇਆ ਤੇ ਬੁੜੀ ਨੇ ਦਰਵਾਜਾ ਖੋਲਿਆ, ਉਹਦੇ ਇੱਕ ਡੱਬੇ ਦੇ ਵਿੱਚ ਕੂੜਾ ਇਕੱਠਾ ਕੀਤਾ ਸੀਗਾ, ਉਹਨੇ ਚੱਕ ਕੇ ਕੂੜਾ ਉਹਦੇ ਮੂੰਹ ਤੇ ਮਾਰਿਆ, ਤੂੰ ਆਏ ਨੀ, ਕਹਿੰਦੀ ਟਿਕਦਾ ਤੂੰ ਕੂੜਾ ਖਾ। ਉਹ ਸਾਹਮਣੇ ਫੇਰ ਗੁਆਂਢੀ ਖੜਾ ਜੀ, ਕਹਿੰਦਾ ਮਹਾਤਮਾ ਜੀ ਤੁਹਾਨੂੰ ਮੈਂ ਕਿੰਨੇ ਵਾਰੀ ਕਿਹਾ, ਕੱਲ ਵੀ ਤੁਸੀਂ ਦੇਖੋ ਕੱਲ ਦਰਵਾਜਾ ਮੂੰਹ ਤੇ ਮਾਰਿਆ ਨੇ, ਅੱਜ ਤੁਹਾਡੇ ਕੂੜਾ ਸੀ ਤਾਂ ਤੁਸੀਂ ਇਹਦੇ ਕੋਲ ਨਾ ਆਇਆ ਕਰੋ। ਉਹ ਸਮਾਈਲ ਦੇ ਕੇ ਚਲੇ ਗਏ। ਤੀਜੇ ਦਿਨ ਮਹਾਤਮਾ ਬੁੱਧ ਫੇਰ ਚਲੇ ਗਏ, ਉੱਥੇ ਜਾ ਕੇ ਦਰਵਾਜਾ ਖੜਕਾਇਆ, ਬੁੜੀ ਨੇ ਦੇਖਿਆ ਫੇਰ ਹਟ ਗਿਆ, ਤਾਂ ਬੜਾ ਜਿੱਦੀ ਜਿਹਾ ਢੀਠ ਜਿਹਾ ਬੰਦਾ। ਬੁੜੀ ਨੇ ਦਰਵਾਜਾ ਖੋਲਿਆ, ਮਾਰਿਆ ਚਪੇੜ ਜ਼ੋਰ ਦੀ ਵੱਟ ਕੇ। ਜਦੋਂ ਚਪੇੜ ਮਾਰੀ ਮਹਾਤਮਾ ਬੁੱਧ ਨੇ, ਮਹਾਤਮਾ ਬੁੱਧ ਨੇ ਹੱਥ ਫੜ ਲਿਆ, ਕਹਿੰਦਾ ਮਾਂ ਤੇਰੇ ਦਰਦ ਤਾਂ ਨਹੀਂ ਹੋਇਆ? ਮੈਂ ਤਾਂ ਮੈਨੂੰ ਤਾਂ ਕੋਈ ਫਰਕ। ਜਦੋਂ ਉਹਨੇ ਮਾਂ ਕਿਹਾ ਨਾ, ਬੁੜੀ ਦੀਆਂ ਅੱਖਾਂ ਚ ਹੰਝੂ ਆ ਗਏ, ਕਿਉਂਕਿ ਮਾਂ ਕਹਿਣ ਵਾਲਾ ਤਾਂ ਹੋਈ ਨਹੀਂ ਸੀ। ਸੋ ਇਨਸਾਨ ਦੇ ਚੰਗੇ ਕਰਮ ਜਿਹੜੇ ਨੇ ਛੱਡੋ ਨਾ, ਪਤਾ ਨਹੀਂ ਉਹਦਾ ਰਿਜ਼ਲਟ ਕਿਸ ਤਰ੍ਹਾਂ ਵਧੀਆ ਆਉਣਾ। ਸੋ ਇਸ ਤਰ੍ਹਾਂ ਦੀਆਂ ਗੱਲਾਂ ਸੀਗੀਆਂ। ਬਾਕੀ ਹੁਣ ਤੁਸੀਂ ਗਾਣਾ ਸੁਣ ਲਓ, ਮੇਰੇ ਹੋਰ ਤਾਂ ਜਿਵੇਂ ਕਿਸੇ ਪਾਸੇ ਉਹ ਲੱਗ ਗਿਆ, ਟਾਈਮ ਨਹੀਂ ਹੋਣਾ ਮੈਨੂੰ। ਸੋ ਇੱਕ ਗੱਲ ਮੈਂ ਕਹਿੰਦਾ, ਜਿਹੜਾ ਘੋੜਾ ਹੁੰਦਾ ਜਦੋਂ ਭੱਜਦੇ ਹਾਂ ਆਪਾਂ, ਘੋੜੇ ਦੇ ਪੈਰ ਨਾਲ ਲੱਤਾਂ ਮਾਰਦੇ ਹਾਂ, ਉਹਦੇ ਅੰਦਰੋਂ ਲੱਤਾਂ ਮਾਰਦੇ ਹਾਂ ਤੇ ਘੋੜਾ ਸਿੱਧਾ ਭੱਜਦਾ। ਇਸੇ ਤਰ੍ਹਾਂ ਹੀ ਜਦੋਂ ਵੀ ਆਪਣੀ ਜ਼ਿੰਦਗੀ ਦੇ ਵਿੱਚ ਕਾਮਯਾਬੀ ਕਰਨੀ ਆ ਨਾ, ਘੋੜੇ ਜੇ ਲੱਤਾਂ ਮਾਰਦੇ, ਇਸੇ ਤਰ੍ਹਾਂ ਜੇ ਚੌਂਕੜੀ ਮਾਰੋ, ਪੂੰਜੇ ਪਾਓ, ਉਸ ਰੱਬ ਨੂੰ, ਉਸ ਅੱਲਾ ਨੂੰ, ਉਸ ਖੁਦਾ ਨੂੰ ਜੋ ਯਾਦ ਕਰਨਾ, ਉਹਦੀਆਂ ਸੱਟਾਂ ਵੱਜ ਵੱਜ ਕੇ ਅਸੀਂ ਸਿੱਧੇ ਰਸਤੇ ਦੇ ਆਉਣਾ, ਅਸੀਂ ਰੇਸ ਵਧੀਆ ਫੜ ਲੈਣੀ ਜ਼ਿੰਦਗੀ ਦੀ। ਚਲੋ ਸੁਣੋ ਹੁਣ ਤੁਸੀਂ ਗਾਣਾ, ਤੇ ਜੇ ਕੋਈ ਵੱਧ ਘੱਟ ਕਿਹਾ ਗਿਆ ਉਹਦੇ ਲਈ ਸੋਰੀ ਫਾਰ ਦੈਟ, ਕਿਉਂਕਿ ਲਾਈਵ ਹੁੰਦਾ, ਪਤਾ ਨਹੀਂ ਕਿੱਧਰ ਨੂੰ ਚਲਿਆ ਜਾਵੇ ਗੱਲ। ਸੋ ਸੁਣੋ ਗਾਣਾ।
ਮੁਝ ਮੈਂ ਕਿਛ ਨਹੀਂ, ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, 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 ਮੇਰਾ ਮੁਝ ਮੈਂ ਕਿਛ ਨਹੀਂ ਕਬੀਰ, ਮੇਰਾ ਮੁਝ ਮੈਂ ਕਿਛ ਨਹੀਂ। ਤੇਰਾ ਤੁਝਕੋ ਸੌਂਪਤੇ ਮੈਂ ਨਹੀਂ प्रभ सब किछ तेरा मैं नहीं प्रभ सब किछ तेरा ईग है निर्गुण युग है सरगुण ईग है निर्गुण ईग है निर्गुण उगे सरगुण केल करत विच स्वामी मेरा मेरा मुझ में किछ नहीं कबीर मेरा मुझ में किछ नहीं जो किछ है सो तेरा 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 मेरा मुझ में किछ नहीं कभी मेरा मुझ में किछ नहीं कबीर तू तू करता तू हुआ मुझ में गया जब देखो तत तू कबीर ना हम किया ना करेंगे ना हम किया ना करेंगे ना कर सके शरीर क्या जानो किस हर किया आयो कबीर कबीर मेरा मुझ में किस नहीं कबीर मेरा मुझ में किस नहीं जो किस है सो तेरा जो किस है सो तेरा जो किछ है सो तेरा जो किछ है सो तेरा मेरा मुझ में किछ नहीं कभी
सो टुमारो सैटरडे संडे देयर इज अ ओपन हाउस in Brampton. These are 92 state homes. Unme se ek ghar sale pe hai. Yahan ek builder 34 aur 36 lakh ka ghar jo bana raha hai, usme ek regular cheez aapko bana ke de raha hai. Is ghar mein appliances kitchen aid ki hain. Is ghar ka front and backyard top of the top line stone laga hua hai. Is ghar mein total security cameras lage hue hain. Is ghar mein हर बेडरूम के साथ वॉशरूम है 6 बेडरूम 6 वॉशरूम इसकी बेसमेंट इज ह्यूज बेसमेंट अराउंड 2400 स्क्वायर फुट डबल दो बेडरूम्स के साथ है ह्यूज प्ले रूम है ह्यूज लिविंग रूम इसमें आपको नजर आएगा मेरी रिक्वेस्ट है इस घर की बेसमेंट की तमाम विंडोज अबव ग्राउंड है देयर इज एन ओपन हाउस सैटरडे एंड संडे सैटरडे संडे 2 बजे से लेके 5 बजे के दरमियान ओपन हाउस है मेरी रिक्वेस्ट है नॉट नेसेसरीली बाय एवरीथिंग आई रिक्वेस्ट यू प्लीज कम सी दिस होम इट इज वन ऑफ अ ब्यूटिफुल स्टेट होम 92 एनक्लेव एक अलग सी कम्युनिटी है जो कि अमीर तरीन लोगों की कम्युनिटी है दीज हाउसेज आर ब्यूटिफुल कम सी दिस होम ओपन हाउस बिटवीन 2 to 5 2 बजे से लेके 5 बजे के दरमियान ओपन हाउस देर इज नो ऑब्लिगेशन व्हाटसोएवर नो ऑब्लिगेशन आइए इस घर को देखिए सैटरडे संडे 2 बजे से लेके 5 बजे के दरमियान ओपन हाउस दिस इज 64 बर्लवुड 64 BURL WOOD वुड ड्राइव इन ब्रैम्पटन इट इज वन ऑफ 92 एग्जेक्टिव होम्स एक खूबसूरत लोकेलिटी جہاں پہ سب لوگ آپ ہی کے جیسے ہوں گے. آئیے اس پراپرٹی کو دیکھیے. میرا نمبر 6478986245.
The views expressed on the preceding program may not necessarily be those of the owner or management of WTOR radio station.
ٹرکنگ والے ویرو دھیان نال سنو. ٹرک جدہ بھی چلاونے ہو مینوئل جا آٹومیٹک کوئک ٹرک لیوب چیتے آہی نہ رکھیو. ٹرک دی بڑھیا سروس لئی کوئک ٹرک لیوب لو جی تیجی لوکیشن بھی کھول دیا. ایگزٹ 579 فرام ہائی وے 401 ان ناپنی. آہو جی کوئی اپوائنٹمنٹ نہیں. ڈرائیو تھرو فیسلٹی. ایگزٹ 579 فرام ہائی وے 401 ان ناپنی. کوئک ٹرک لیوب دا ون اسٹاپ شاپ. 5196220660 یا کوئک ٹرک لیوب .com. QTL بیکاز وی کیئر.
میری پورے سال کی سیونگ $400 ہوئی ہے.
میری سیونگ $350.
میری سیونگ صرف $100.
اور میری سیونگ سب سے زیادہ ہوئی ہے. میں نے سیو کیے ہیں $1,775.
کیا چمتکار کیا, مجھے بھی گر سکھاؤ نا.
بھائی بات سادہ سی ہے,